ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੈ ਸ਼ਬਦ ਸਮਾਹੇ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੈ ਸ਼ਬਦ ਸਮਾਹੇ। ਕੁਲ ਉਧਾਰ ਹੈ ਆਪਣਾ, ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਅਤੇ ਬੋਲਦੇ ਹਾਂ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣਾਵੇ ਪਾਤਸ਼ਾਹ। ਕਈਆਂ ਦੇ ਨਾਲ ਤੇਰੀ ਤੁਲਨਾ ਕਰੀਦੀ ਹੈ, ਲੇਕਿਨ ਭੁਲੇਖਾ ਦੂਰ ਹੋ ਜਾਂਦਾ ਹੈ, ਤੇਰੇ ਵਰਗਾ ਸੰਸਾਰ ਵਿੱਚ ਕੋਈ ਹੋਰ ਹੈ ਹੀ ਨਹੀਂ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਹਜ਼ੂਰ ਨੇ ਵਿਸ਼ੇਸ਼ ਤੌਰ 'ਤੇ ਦੋ ਨੁਕਤਿਆਂ ਦਾ ਜ਼ਿਕਰ ਕੀਤਾ ਹੈ। ਇੱਕ ਗੁਰੂ ਦਾ ਮਿਲਾਪ, ਦੂਜਾ ਮੈਂ ਦਾ ਤਿਆਗ। ਜਿੰਨਾ ਚਿਰ ਮੈਂ ਨਹੀਂ ਤਿਆਗਦਾ, ਉਹਨਾਂ ਚਿਰ ਪਰਿਪੂਰਨ ਪਰਮਾਤਮਾ ਦੀ ਰਹਿਮਤ ਹੋ ਨਹੀਂ ਸਕਦੀ। ਆਪਾਂ ਰਸਮੀ ਤੌਰ 'ਤੇ ਵਾਹਿਗੁਰੂ ਦੇ ਸਿੱਖ, ਪਰਮੇਸ਼ਰ ਦੇ ਪਿਆਰੇ ਆਪਣੇ ਆਪ ਨੂੰ ਕਹਿੰਦੇ ਹਾਂ, ਲੇਕਿਨ ਪਤਾ ਕਿਵੇਂ ਲੱਗੇਗਾ। ਹਜ਼ੂਰ ਨੇ ਇਹ ਵੀ ਨਾਲ ਨਿਰਣਾ ਕੀਤਾ ਵੀ ਜਿਹੜੇ ਉਹਦੇ ਬਣ ਗਏ ਨੇ ਨਾ, ਉਹ ਦੁਨਿਆਵੀ ਪਦਾਰਥਾਂ ਦੀ ਚਿੰਤਾ ਨਹੀਂ ਕਰਦੇ, ਉਹਨਾਂ ਨੂੰ ਉਸ ਪਰਿਪੂਰਨ ਪਰਮਾਤਮਾ 'ਤੇ ਵਿਸ਼ਵਾਸ ਹੈ ਵੀ ਉਹ ਵਾਹਿਗੁਰੂ ਦੇਵੇਗਾ। ਇਸ ਪੱਖ ਨੂੰ ਖੁਲਾਸੇ ਦੇ ਸਹਿਜ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਹਜ਼ੂਰ ਰਹਿਮਤਾਂ ਕਰਨ, ਮਨ ਦੀ ਇਕਾਗਰਤਾ ਲਈ ਤਰਲਾ ਕੱਢੀਏ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ।
ਕਹਿੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ, ਉਹ ਪਵਿੱਤਰ ਰੂਹਾਂ, ਉਹ ਗੁਰੂ ਕੇ ਲਾਲ, ਅੱਠੇ ਪੈਰ ਉਸ ਪਰਮਾਤਮਾ ਦੀ ਕੀਰਤੀ ਕਰਦੇ ਹਨ। ਕੀਰਤੀ ਦਾ ਭਾਵ ਹੈ ਵਡਿਆਈ। ਆਪਾਂ ਗੁਰਮੁਖੋ ਗੁਰਦੁਆਰੇ ਸਾਰੇ ਆਉਂਦੇ ਹਾਂ, ਲੇਕਿਨ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਇੱਕ ਬਾਣੀ ਜਿਹਦਾ ਸਲੇਖ ਹੈ ਦਿਨ ਰਹਿਣ, ਉਸ ਦਿਨ ਰਹਿਣ ਬਾਣੀ ਵਿੱਚ ਹਜ਼ੂਰ ਨੇ ਸਾਨੂੰ ਸਮਝਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਉਹ ਦ੍ਰਿਸ਼ਟਾਂਤ ਕੀ ਹੈ? ਸੋਮਵਾਰ ਸਸ ਅੰਮ੍ਰਿਤ ਚਰੇ, ਚਾਖਤ ਬੇਗ ਸਗਲ ਬਿਖਰੇ। ਸਾਡੇ ਅਧਿਆਤਮ ਪੁਰਾਤਨ ਗ੍ਰੰਥਾਂ ਦੇ ਮੁਤਾਬਕ ਪੁੰਨਿਆਂ ਵਾਲੀ ਰਾਤ ਨੂੰ ਇੱਕ ਮਣੀ ਵਾਲਾ ਸਭ ਬਾਹਰ ਨਿਕਲਦਾ ਹੈ। ਵੇਖਿਆ ਤਾਂ ਆਪਾਂ ਕਿਸੇ ਹੈ ਨਹੀਂ, ਲੋਕਨ ਜੋ ਅਸੀਂ ਟੀਕਿਆਂ ਚੋਂ ਪੜ੍ਹਦੇ ਹਾਂ, ਗ੍ਰੰਥਾਂ ਚੋਂ ਪੜ੍ਹਦੇ ਹਾਂ, ਮਹਾਂਪੁਰਸ਼ਾਂ ਦੇ ਬਚਨ ਅਸੀਂ ਪੜ੍ਹਦੇ ਅਤੇ ਸੁਣਦੇ ਹਾਂ, ਉਹਨਾਂ 'ਚ ਲਿਖਿਆ ਕਿ ਪੁੰਨਿਆਂ ਵਾਲੀ ਰਾਤ ਨੂੰ ਮਣੀ ਵਾਲਾ ਸੱਪ ਆਪਣੀ ਖੁੱਡ 'ਚੋਂ ਬਾਹਰ ਨਿਕਲ ਕਰਕੇ ਅਤੇ ਆਪਣੀ ਮਣੀ ਬਾਹਰ ਰੱਖਦਾ ਹੈ। ਮੈਂ ਨਾਲ ਸਪਸ਼ਟੀਕਰਨ ਦੇ ਰਿਹਾ ਵੀ ਜੇ ਕਿਸੇ ਮੇਰੀ ਭੈਣ ਭਰਾ ਗੁਰਮੁਖ ਨੇ ਵਿਸਤਾਰ ਨਾਲ ਪੜ੍ਹਨਾ ਹੋਵੇ ਨਾ, ਅਤੇ ਗੁਰਬਾਣੀ ਦਾ ਸਲੇਖ ਜੇ ਦਿਨ ਰਹਿਣ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਜਦੋਂ ਉਹ ਮਣੀ ਕੱਢ ਕੇ ਬਾਹਰ ਰੱਖਦਾ ਨਾ, ਚੰਦਰਮਾ ਦੀਆਂ ਰਿਸ਼ਮਾਂ ਉਸ ਮਣੀ 'ਤੇ ਪੈਂਦੀਆਂ ਨੇ। ਭਾਵੇਂ ਮਣੀ ਇੱਕ ਹੈ, ਚੰਦਰਮਾ ਇੱਕ ਹੈ, ਲੇਕਿਨ ਸੱਪਾਂ ਦੀ ਵੱਖ ਵੱਖ ਸੋਚ ਹੋਣ ਕਰਕੇ ਉਹਨਾਂ ਨੂੰ ਪੂਰਨ ਤੌਰ 'ਤੇ ਬਰਾਬਰ ਦਾ ਲਾਭ ਨਹੀਂ ਮਿਲਦਾ। ਇੱਕ ਉਹ ਸੱਪ ਹਨ, ਜਦੋਂ ਉਹ ਮਣੀ ਚਮਕੀ, ਸੱਪ ਫੁਕਾਰੇ ਮਾਰਦਾ ਵੀ ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਔਰ ਉਹਦੇ ਫੁਕਾਰੇ ਮਾਰਨ ਕਰਕੇ ਜਿਹੜੀ ਉਹ ਮਣੀ ਹੈ ਰੇਤ ਨਾਲ ਦੱਬੀ ਜਾਂਦੀ ਹੈ, ਔਰ ਉਹ ਸੱਪ ਟੱਕਰਾਂ ਮਾਰ ਕੇ ਮਰ ਜਾਂਦਾ ਅਤੇ ਜੀਵਨ ਚਲਾ ਗਿਆ। ਦੂਸਰੀ ਕਿਸਮ ਦੇ ਸੱਪ ਨੇ, ਜਿਵੇਂ ਆਪਾਂ ਸਾਉਣ ਭਾਦੋਂ ਦੇ ਮਹੀਨੇ ਵਿੱਚ ਵੇਖਦੇ ਹਾਂ ਕਿ ਦੀਵਿਆਂ ਦੇ ਉੱਪਰ, ਬਲਬਾਂ ਦੇ ਉੱਪਰ ਨਿੱਕੇ ਨਿੱਕੇ ਭੰਬੱਕੜ, ਮੱਛਰ ਵਗੈਰਾ ਆਉਂਦਾ, ਅਤੇ ਨਾਲ ਹੀ ਕੋੜ ਕਿਰਲੀਆਂ ਹੁੰਦੀਆਂ ਨੇ, ਉਹ ਮੱਛਰ ਖਾ ਕਰਕੇ ਅਤੇ ਆਪਣਾ ਪੇਟ ਭਰ ਲੈਂਦੀਆਂ ਹਨ। ਦੂਜੀ ਕਿਸਮ ਉਹ ਹੈ। ਤੀਜੀ, ਉਹ ਮਣੀ ਦੇ ਵਿੱਚੋਂ ਸੱਪ ਅੰਮ੍ਰਿਤ ਨਿਕਲਦਾ ਨਾ, ਅਤੇ ਸੱਪ ਉਹਨੂੰ ਚੱਟ ਕਰਕੇ ਅਤੇ ਆਪਣੀ ਜ਼ਹਿਰ ਦੂਰ ਕਰ ਲੈਂਦਾ, ਅਤੇ ਮਹੀਨਾ ਉਹਨੂੰ ਸ਼ਾਂਤੀ ਅਤੇ ਟਿਕਾਅ ਮਿਲਿਆ ਰਹਿੰਦਾ, ਮੁੜ ਅਗਲੀ ਫਿਰ ਪੂਰਨਮਾਸ਼ੀ ਨੂੰ ਉਸੇ ਤਰ੍ਹਾਂ ਕਰਦਾ। ਇੱਕ ਦ੍ਰਿਸ਼ਟਾਂਤ ਹੈ ਸਮਝਾਉਣ ਲਈ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਬਾਣੀ ਤਾਂ ਪੜ੍ਹਦੇ ਹਾਂ ਸਾਰੇ ਜਾਣੇ, ਲੇਕਿਨ ਸਾਡੀ ਅੰਦਰ ਦੀ ਸੋਚ ਵੱਖ ਵੱਖ ਹੈ, ਸਾਰਿਆਂ ਦੀ ਇੱਕੋ ਜਿਹੀ ਨਹੀਂ। ਇੱਕ ਉਹ, ਮੈਂ ਤਾਂ ਇੰਨੀ ਬਾਣੀ ਪੜ੍ਹਦਾ ਵੀ ਮੇਰੇ ਜਿੰਨੀ ਪੜ੍ਹਦਾ ਹੀ ਕੋਈ ਨਹੀਂ, ਅਤੇ ਗੁਰਮੁਖਾ ਗੱਲ ਤਾਂ ਵਿਗੜ ਗਈ। ਇਹ ਜਮਾਨ ਤੈਨੂੰ ਵਾਹਿਗੁਰੂ ਨੇ ਦਿੱਤੀ, ਅਤੇ ਜੇ ਵਾਹਿਗੁਰੂ ਜਮਾਨ ਨਾ ਦਿੰਦਾ ਤਾਂ ਤੂੰ ਪੜ੍ਹਦਾ ਕਿਵੇਂ? ਤੂੰ ਕਹਿੰਦਾ ਮੈਂ ਬਾਣੀ ਬੜੀ ਪੜ੍ਹਦਾ। ਵਾਹਿਗੁਰੂ ਨੇ ਤੈਨੂੰ ਤੰਦਰੁਸਤੀ ਦਿੱਤੀ ਹੈ, ਤੂੰ ਬਾਣੀ ਪੜ੍ਹਦਾ। ਜੇ ਰੋਗੀ ਹੋਣੋਂ ਤੂੰ ਕਿਵੇਂ ਪੜ੍ਹਦਾ? ਇਹ ਦਾਤਾਂ ਵਾਹਿਗੁਰੂ ਦੀਆਂ ਸੀ, ਲੇਕਿਨ ਆਪਾਂ ਵਿੱਚ ਮੈਂ ਅੜਾ ਲਈ, ਪਹਿਲੇ ਤਾਂ ਉਹ ਘਾਟੇ 'ਚ ਰਹਿ ਗਏ। ਸਾਡੇ 'ਚ ਮੈਂ ਦੀਆਂ ਕਈ ਕਿਸਮਾਂ ਨੇ। ਜਦੋਂ ਧੰਨ ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾਏ ਹਨ, ਤੁਸੀਂ ਕਿਤੇ ਉਹ ਪ੍ਰਸੰਗ ਪੜ੍ਹਨਾ, ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਹੈ, ਹਜ਼ੂਰ ਨੇ ਜੋਤੀ ਜੋ ਸਮਾਉਣ ਸਮੇਂ ਸੰਗਤਾਂ ਨੂੰ ਇਕੱਠਿਆਂ ਕਰਕੇ ਇੱਕ ਪੰਚਮ ਪਾਤਸ਼ਾਹ ਦੇ ਸ਼ਬਦ ਦੀ ਵਿਆਖਿਆ ਸਮਝਾਈ ਸਿੱਖਾਂ ਨੂੰ। ਛੇਵੇਂ ਪਾਤਸ਼ਾਹ ਦਾ ਜੋਤੀ ਜੋ ਸਮਾਉਣ ਦਾ ਪ੍ਰਸੰਗ ਤੁਸੀਂ ਕੱਢ ਲੈਣਾ ਪੋਥੀਆਂ 'ਚੋਂ, ਅਤੇ ਤੁਹਾਨੂੰ ਉੱਥੇ ਜ਼ਿਕਰ ਮਿਲੇਗਾ ਕਿ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਸੰਗਤਾਂ ਨੂੰ ਇਕੱਠਿਆਂ ਕਰਕੇ ਗੁਰੂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਉਚਾਰ ਕੇ ਉਹਦੀ ਵਿਆਖਿਆ ਕਰਕੇ ਸਮਝਾਈ। ਉਹ ਸ਼ਬਦ ਕੀ ਹੈ? ਮਾਰੂ ਮਹੱਲਾ ਪੰਜਵਾਂ। ਚਾਂਦਨਾ ਚਾਂਦਨ ਆਂਗਨ ਪ੍ਰਭ ਜਿਉ ਅੰਤਰ ਚਾਂਦਨਾ। ਆਪਾਂ ਚਾਨਣ ਕਰਦੇ ਹਾਂ ਹੜ੍ਹ ਮਜ਼ਬ ਦੇ ਵਿੱਚ ਜਿਹੜੇ ਪਾਰਸੀ ਭਰਾ ਨੇ ਨਾ, ਉਹਨਾਂ ਦੇ ਬਾਰੇ ਸੁਣਿਆ ਕਿ ਉਹਨਾਂ ਦੇ ਘਰ 'ਚ ਅੱਠੇ ਪਰ ਅੱਗ ਬਲਦੀ ਰਹਿੰਦੀ ਹੈ ਅਤੇ ਜੇ ਕਿਸੇ ਕਾਰਨ ਕਰਕੇ ਉਹ ਅੱਗ ਬੁੱਝ ਜਾਏ ਉਹਨੂੰ ਬੜਾ ਬਦਸਗਨ ਸਮਝਦੇ ਹਨ। ਔਰ ਉਹਨਾਂ ਦੇ ਭੈਣ ਭਰਾ ਰਿਸ਼ਤੇਦਾਰ ਉਹਨਾਂ ਦੇ ਧਰਮ ਮੁਤਾਬਕ ਪਰਮਾਤਮਾ ਦੇ ਗਰਦਾਸ ਕਰਦੇ ਨੇ, ਹੇ ਪਰਮਾਤਮਾ ਇਹ ਜੋ ਪਰਿਪੂਰਨ ਨਾਂ ਲੈਨੇ ਵੱਖ ਵੱਖ, ਵੀ ਮਹਾਰਾਜ ਕਿਰਪਾ ਕਰ ਇਹ ਦੀਵਾ ਜਗਦਾ ਰਹਿ। ਮੈਂ ਨਾਲ ਹੀ ਮਾਫ਼ੀ ਮੰਗਣਾ ਕਿਉਂਕਿ ਅੱਜ ਕੱਲ੍ਹ ਜਿਹੜਾ ਆ ਨਵਾਂ ਯੁੱਗ ਹੈ ਨਾ ਨੈੱਟ ਵਾਲਾ, ਚੰਗੀ ਗੱਲ ਘੱਟ ਸੁਣਦਾ ਅਤੇ ਮਾੜੀ ਗੱਲ ਤੇ ਛੱਜ ਵਿੱਚ ਪਾ ਕੇ ਛੱਟਦਾ ਵੀ ਉਹਨੇ ਆਹ ਗੱਲ ਆਖੀ। ਜਿੰਨਾ ਹੋ ਸਕਦਾ ਵੱਧ ਤੋਂ ਵੱਧ ਰੱਜ ਕੇ ਭੰਡੀ ਕਰਦੇ ਆਪਾਂ। ਮੈਂ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ, ਅਸੀਂ ਹਰ ਧਰਮ ਦੇ ਵਿੱਚ ਦਿਵਾਲੀ ਦੇ ਮੌਕੇ ਆਪਾਂ ਵਿਸ਼ੇਸ਼ ਤੌਰ 'ਤੇ ਉਪਰਾਲਾ ਕਰਦੇ ਵੀ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਪਰਿਕਰਮਾ 'ਚ ਆ ਕੇ ਦੀਵਾ ਜਗਾਇਆ ਜਾਏ, ਜਿੰਨੀ ਕਿਸੇ ਦੀ ਭਾਵਨਾ ਹੁੰਦੀ ਹੈ। ਘਰਾਂ ਵਿੱਚ ਜਗਾਉਂਦੇ ਹਾਂ, ਮਾੜੀ ਗੱਲ ਨਹੀਂ। ਹਰ ਧਰਮ ਮੰਦਰ ਵਿੱਚ ਦੀਵਾ ਜਗਦਾ ਹੈ, ਲੇਕਿਨ ਉਪਰਾਲਾ ਕਰਿਆ ਕਰੀਏ ਕਿਤੇ ਆਪਣੇ ਅੰਦਰ ਵੀ ਨਾਮ ਦਾ ਦੀਵਾ ਜਗਦਾ ਹੈ। ਮੈਂ ਵਿਸ਼ੇਸ਼ ਤੌਰ 'ਤੇ ਜਿੱਦਣ ਦਿਵਾਲੀ ਹੁੰਦੀ ਹੈ ਨਾ, ਕਿਤੇ ਕਥਾ ਕਰਨੀ ਜਾਂਦਾ ਅਤੇ ਸਾਰਾ ਦਿਨ ਕੁੰਡਾ ਮਾੜ ਕੇ ਅਤੇ ਦੀਵਾ ਜਗਾ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ, ਪਾਤਸ਼ਾਹ ਲੋਕ ਤੈਨੂੰ ਡੇਗਦੇ ਨੇ ਵੀ ਤੂੰ ਅਕਾਲ ਤਖ਼ਤ ਸਾਹਿਬ ਆਉਣਾ ਹੈ, ਸਾਰੇ ਥਾਂ 'ਤੇ ਆਵੀਂ, ਪਰ ਜਿਵੇਂ ਤੇਰੇ ਦਰਬਾਰ ਦੀਵੇ ਜਗਦੇ ਨੇ ਨਾ, ਮੈਂ ਤੈਨੂੰ ਬੇਨਤੀ ਕਰਦਾ ਕਿਤੇ ਰਹਿਮਤ ਦਾ ਦੀਵਾ ਮੇਰੇ ਹਿਰਦੇ ਦੇ ਅੰਦਰ ਵੀ ਜਗਾ ਦੇ। ਮੈਂ ਦਿਵਾਲੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਦਿਵਾਲੀ ਸਿੱਖਦਾ, ਵੈਸੇ ਅੱਠੇ ਪੈਰ ਅਰਦਾਸ ਕਰਦਾ। ਤੁਸੀਂ ਕਹਿਣਾ ਜੀ ਦਿਵਾਲੀ ਵਾਲੇ ਦਿਨ ਫਿਰ ਘੇਰ ਲਓਗੇ ਵੀ ਤੁਸੀਂ ਦਿਵਾਲੀ ਵਾਲੇ ਦਿਨ ਪਤਾ ਨਹੀਂ ਕੀ ਜੰਤਰ ਮੰਤਰ ਕਰਦੇ ਹੋ? ਨਹੀਂ ਨਹੀਂ, ਅੱਠੇ ਪੈਰ ਹੀ ਬੇਨਤੀ ਕਰਦਾ ਪਾਤਸ਼ਾਹ ਕਿਤੇ ਕਿਰਪਾ ਕਰਦੇ। ਬਾਹਰ ਚੰਨ ਅਤੇ ਅੰਦਰ ਹਨੇਰਾ ਹੈ। ਹਜ਼ੂਰ ਕਹਿੰਦੇ ਚਾਂਦਨਾ ਚਾਂਦਨ ਆਂਗਨ 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 ਕਹਿੰਦੇ ਨੇ ਵਿਹੜੇ ਨੂੰ। ਆਪਾਂ ਵਿਹੜੇ ਵਿੱਚ ਦੀਵੇ ਜਗਾਉਂਦੇ ਹਾਂ, ਵਾਹਿਗੁਰੂ ਕਿਤੇ ਮਿਹਰ ਕਰਦੇ ਮੇਰੇ ਹਿਰਦੇ ਦੇ ਅੰਦਰ ਵੀ ਦੀਵਾ ਜਗਾ ਦੇ। ਆਰਾਧਨਾ ਆਰਾਧਨ ਨੀਕਾ, ਆਪਾਂ ਆਰਾਧਦੇ ਪਰਮਾਤਮਾ ਨੂੰ ਅਤੇ ਫਿਰ ਕੀ ਕਰੀਏ, ਹਰ ਹਰ ਨਾਮ ਆਰਾਧਨਾ, ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖੀਏ। ਇੱਥੇ ਬਸ ਨਹੀਂ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਰਾਤ ਨੂੰ ਜਾਗਣ ਦਾ ਬੜਾ ਮਹੱਤਵ ਹੈ, ਲੋਕ ਜਾਗਦੇ ਨੇ। ਬਾਣੀ ਵਿੱਚ ਹੀ ਆਉਂਦਾ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਬਾਬੇ ਬੁੱਲੇ ਸ਼ਾਹ ਦਾ ਪਿੰਡ ਮੇਰੇ ਪਿੰਡ ਤੋਂ ਬਹੁਤ ਲਾਗੇ ਹੈ, ਸ਼ੇਖ ਮੀਲ 'ਤੇ ਮੈਂ ਅਕਸਰ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਦਾ ਤਕਰੀਬਨ ਜ਼ਿਕਰ ਕਰਦਾ ਰਹਿੰਦਾ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਰਾਤ ਨੂੰ ਜਾਗਣ ਦਾ। ਉਹ ਕਹਿੰਦੇ ਰਾਤੀ ਜਾਗੇ ਤੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ। ਬਾਬੇ ਬੁੱਲੇ ਦੀ ਲਿਖਤ ਜੇ ਮੇਰੀ ਮੈਨੂੰ ਘੇਰਨਾ ਤੁਸੀਂ, ਰਾਤੀ ਜਾਗੇ ਤੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ। ਸਾਰੀ ਰਾਤ ਪਹਿਰਾ ਦਿੰਦੇ ਸੋਮਨ ਰੂੜੀ ਉੱਤੇ, ਤੈਂ ਕੁਨ ਉੱਤੇ ਤੈਂ ਕੁਨ ਉੱਚੇ। ਕਹਿੰਦੇ ਜਾਗਣ ਦੀ ਗੱਲ ਕਰਨਾ ਤੇ ਰਾਤ ਨੂੰ ਕੁੱਤੇ ਵੀ ਜਾਗਦੇ, ਤੂੰ ਤਾਂ ਕਬਜ਼ਾ ਕਰਦਾ ਨਾ ਆਹ ਥਾਂ ਮੇਰਾ ਤੇ ਆਹ ਤੇਰਾ ਹੈ। ਕਹਿੰਦੇ ਉਹ ਦਾਅਵਾ ਨਹੀਂ ਕਰਦੇ, ਉਹਨਾਂ ਰੂੜੀ ਤੇ ਸੌਂ ਕੇ ਰਾਤ ਬਤੀਤ ਕਰ ਲਈ, ਤੇਰੇ ਨਾਲ ਉਹ ਚੰਗੇ ਤਿਆਗੀ ਹੂ। ਇਸੇ ਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ, ਜੁੜਨਾ ਚੰਗਾ ਪਰ ਗੁਰਮੁਖਾ ਕਿਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ, ਇਹ ਬਿੱਤ ਸੇ ਪ੍ਰਾਪਤ, ਇਹ ਵਿਧੀ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਵੇਗੀ ਜਾਂ ਕਿ ਮਸਤਕ ਭਾਗਣਾ ਜਿਹਦੇ ਕਰਮ ਚੰਗੇ ਹਨ। ਕਹੋ ਨਾਨਕ ਤੇ ਸਭ ਕੁਛ ਨੀਕਾ, ਜੋ ਪ੍ਰਭ ਕੀ ਛਰਨੀ ਲੱਗਣਾ। ਜਿਹੜਾ ਪਰਮੇਸ਼ਰ ਦੇ ਚਰਨੀ ਪਿਆ ਵੀ ਗੁਰਮੁਖ, ਉਹਦਾ ਸਾਰਾ ਕੁਝ ਸਫਲਾ। ਮੈਂ ਬੇਨਤੀ ਕਰਨ ਲੱਗਾ ਸਾਂ ਦ੍ਰਿਸ਼ਟਾਂਤ ਦੀ। ਇੱਕ ਸਾਪੋ ਨੇ ਜਦੋਂ ਉਹ ਮਣੀ ਚਮਕਦੀ ਹੈ ਨਾ ਤੇ ਫਕਾਰੇ ਮਾਰ ਕੇ ਮਣੀ ਨੂੰ ਦੱਬ ਦਿੰਦੇ ਤੇ ਉਹ ਆਪਣਾ ਜੀਵਨ ਖਤਮ ਕਰ ਲੈਂਦੇ, ਪੱਲੇ ਕੱਖ ਨਹੀਂ ਪੈਂਦਾ। ਦੂਜੇ ਉਹ ਨੇ ਜਦੋਂ ਉਸ ਮਣੀ ਦੇ ਉੱਪਰ ਭੰਬੱਕੜ ਵਗੈਰਾ ਆਏ, ਉਹਨਾਂ ਖਾ ਕੇ ਪੇਟ ਭਰ ਲਿਆ ਤੇ ਕਹਿੰਦੇ ਵੀ ਹੁਣ ਮੌਜ ਆਰਾਮ ਕਰਦੇ ਹਾਂ। ਲੇਕਿਨ ਤੀਸਰੀ ਕਿਸਮ ਦੇ ਸੱਪ ਚੰਗੇ, ਜਿਨ੍ਹਾਂ ਨੇ ਉਸ ਮਣੀ ਦੇ ਨਾਲੋਂ ਅੰਮ੍ਰਿਤ ਚਟਿਆ ਔਰ ਉਹਨਾਂ ਨੂੰ ਠੰਡ ਪੈ ਗਈ। ਇਸੇ ਤਰ੍ਹਾਂ ਗੁਰਮੁਖ, ਆਪਾਂ ਪਰਮਾਤਮਾ ਦਾ ਨਾਮ ਤਾਂ ਲੈਂਦੇ ਪਰ ਸਾਡੀਆਂ ਕਿਸਮਾਂ ਕੀ ਨੇ? ਸਾਡੇ ਚੋਂ ਕਈਆਂ ਨੂੰ ਮਾਣ ਹੈ ਵੀ ਮੈਂ ਬਹੁਤ ਬਾਣੀ ਪੜ੍ਹਦਾ, ਮੈਂ ਬੜੀ ਸੇਵਾ ਕਰਦਾ, ਪਿਆਰਿਆ ਫੂਕਾਂ ਨਾ ਮਾਰ, ਜੇ ਜਗਾਉਂਦਾ ਤੇ ਤੈਨੂੰ ਵਾਹਿਗੁਰੂ ਜਗਾਉਂਦਾ ਏ, ਜੇ ਬਾਣੀ ਪੜਾਉਂਦਾ ਤੇ ਤੇਰੇ ਕੋਲ ਵਾਹਿਗੁਰੂ ਪੜਾਉਂਦਾ ਏ, ਜੇ ਜ਼ਬਾਨ ਹੀ ਨਾ ਦਿੰਦਾ ਤੇ ਤੂੰ ਬਾਣੀ ਕਿਵੇਂ ਪੜ੍ਹਦਾ? ਆਪਾਂ ਤਾਂ ਗੁਰਮੁਖੋ ਪਰਮਾਤਮਾ ਦਾ ਦੇਣ ਦੇ ਨਹੀਂ ਸਕਦੇ। ਜਿਨ੍ਹਾਂ ਕੋਲ ਥੋੜ੍ਹੀ ਜਿਹੀ ਮਾਇਆ ਘੱਟ, ਕਹਿੰਦੇ ਮੈਨੂੰ ਗਿਆਨੀ ਜੀ ਰੱਬ ਨੇ ਕੀ ਦਿੱਤਾ, ਉਹਨੇ ਇੰਨਾ ਕੁਝ ਦਿੱਤਾ ਵੀ ਆਪਾਂ ਗੁਰਮੁਖੋ ਕੀਮਤ ਦੇ ਹੀ ਨਹੀਂ ਸਕਦੇ। ਸਾਨੂੰ ਸਕੂਲੇ ਪੜ੍ਹਦਿਆਂ ਪੜ੍ਹਦਿਆਂ ਇੱਕ ਕਵਿਤਾ ਲੱਗੀ ਸੀ ਮੈਨੂੰ, ਸ਼ਾਇਦ ਅੱਠਵੀਂ ਜਮਾਤ ਵਿੱਚ, ਪਾਣੀ ਦੇ ਪਿਆਲੇ ਦਾ ਮੁੱਲ। ਅਕਬਰ ਬਾਦਸ਼ਾਹ ਪਾਣੀ ਪੀਣ ਲੱਗਾ ਤੇ ਬੀਰਬਲ ਕਹਿਣ ਲੱਗਾ ਵੀ ਬਾਦਸ਼ਾਹ ਸਲਾਮਤ ਮੈਨੂੰ ਗੁਸਤਾਖੀ ਮਾਫ ਕਰਨੀ, ਮੇਰੇ ਮਨ ਵਿੱਚ ਇਹ ਗੱਲ ਆ ਗਈ ਹੈ ਵੀ ਤੁਸੀਂ ਪਾਣੀ ਪੀਣ ਲੱਗੇ ਹੋ, ਤੇ ਜੇ ਕੋਈ ਤੇਰੇ ਪਾਣੀ ਨਾ ਮਿਲੇ ਤੇ ਤੁਹਾਨੂੰ ਉਸ ਮੌਕੇ ਕੋਈ ਪਾਣੀ ਦਾ ਪਿਆਲਾ ਦੇਵੇ ਤੇ ਉਹਨੂੰ ਕੀ ਦਿਓਗੇ? ਇਹ ਸ਼ਾਇਦ ਹੀਰਾ ਸਿੰਘ ਦਰਦ ਦੀ ਕਵਿਤਾ ਵੀ, ਪਰ ਮੈਨੂੰ ਕਨਫਰਮ ਨਹੀਂ, ਮੈਨੂੰ ਸਾਨੂੰ ਅੱਠਵੀਂ ਜਮਾਤ 'ਚ ਲੱਗੀ ਸੀ। ਅਕਬਰ ਕਹਿਣ ਲੱਗਾ ਉਹਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਅਕਬਰ ਨੇ ਪਾਣੀ ਪੀ ਲਿਆ। ਬੀਰਬਲ ਨੇ ਅਗਲਾ ਸਵਾਲ ਕੀਤਾ ਵੀ ਬਾਦਸ਼ਾਹ ਸਲਾਮਤ, ਜੇ ਭਲਾ ਇਹ ਪਾਣੀ ਤੁਹਾਡੇ ਸਰੀਰ 'ਚ ਰੁਕ ਜਾਏ, ਤੁਹਾਨੂੰ ਬੰਨ ਪੈ ਜਾਏ, ਉਸ ਮੌਕੇ ਕੋ ਤੁਹਾਨੂੰ ਦਵਾਈ ਦੇ ਕੇ ਬਚਾਵੇ ਤੇ ਤੁਸੀਂ ਉਹਨੂੰ ਕੀ ਦਿਓ? ਕਹਿਣ ਲੱਗਾ ਅੱਧਾ ਰਾਜ ਭਾਗ। ਬੀਰਬਲ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਨੂੰ ਮਾਫ਼ੀ ਦਿਆ ਜੇ, ਕਿਉਂਕਿ ਤੁਸੀਂ ਬਾਦਸ਼ਾਹ ਹੋ, ਤੁਹਾਡੇ ਆਪਣੇ ਬਿਆਨਾਂ ਦੇ ਮੁਤਾਬਕ ਤੁਹਾਡੇ ਰਾਜ ਦੀ ਕੀਮਤ ਇੱਕ ਪਾਣੀ ਦਾ ਪਿਆਲਾ ਹੈ। ਗੁਰਮੁਖੋ, ਜਿਨ੍ਹਾਂ ਦੀ ਅੱਖਾਂ ਨੇਤਰ ਕੰਮ ਨਹੀਂ ਨਾ ਕਰਦੇ, ਕਿਤੇ ਉਹਨਾਂ ਨੂੰ ਪੁੱਛ ਕੇ ਵੇਖਿਆ ਜੇ ਵੀ ਅੱਖਾਂ ਦੀ ਕੀਮਤ ਕੀ ਹੈ? ਆਪਾਂ ਨੂੰ ਦੋ ਮਿਲ ਗਈਆਂ ਤੇ ਆਪਾਂ ਵੇਖਦੇ ਹਾਂ, ਜਿਨ੍ਹਾਂ ਦੀ ਹੈ ਨਹੀਂ ਉਹਨਾਂ ਨੂੰ ਪੁੱਛਿਆ ਜੇ ਵੀ ਅੱਖਾਂ ਦੀ ਕੀਮਤ ਕੀ ਹੈ? ਆਪਾਂ ਰਮਾਂ ਰਮੀ ਤੁਰਦੇ ਹਾਂ, ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਪੁੱਛਿਆ ਵੀ ਲੱਤਾਂ ਦੀ ਕੀਮਤ ਕੀ ਹੈ? ਸਾਨੂੰ ਉਸ ਵਾਹਿਗੁਰੂ ਨੇ ਅੰਗ ਪ੍ਰਤੰਗ ਦਿੱਤੇ, ਸਾਨੂੰ ਜ਼ਬਾਨ ਦਿੱਤੀ, ਸਾਨੂੰ ਕੰਨ ਦਿੱਤੇ, ਸਾਨੂੰ ਨੇਤਰ ਦਿੱਤੇ, ਸਾਡਾ ਫਰਜ਼ ਬਣਦਾ ਵੀ ਅਸੀਂ ਉਹਦਾ ਧੰਨਵਾਦ ਕਰੀਏ, ਪਰ ਆਪਾਂ ਕਰਦੇ ਨਹੀਂ। ਇੱਕ ਉਹ ਜਿਨ੍ਹਾਂ ਨੇ ਕੇਵਲ ਤੇ ਕੇਵਲ ਹੰਕਾਰ ਕੀਤਾ, ਦੂਜੀ ਕਿਸਮ ਦੇ ਉਹ ਲੋਕ ਨੇ ਜਿਨ੍ਹਾਂ ਨੇ ਬਾਣੀ ਤਾਂ ਪੜ੍ਹੀ, ਸੇਵਾ ਤਾਂ ਕੀਤੀ, ਪਰ ਨਾਲ ਨਾਲ ਕੀਮਤ ਮੰਗ ਲਈ ਵੀ ਮੈਨੂੰ ਆਹ ਵੀ ਦੇ। ਆਪਾਂ ਜ਼ਿਆਦਾਤਰ, ਕਿਉਂਕਿ ਅੱਜ ਦਾ ਜੋ ਕਮਰਸ਼ੀਅਲ ਯੁੱਗ ਹੈ ਨਾ, ਅਤੇ ਨਾਲ ਹੀ ਬਾਣੀ ਪੜ੍ਹੀ ਜਾਂਦੀ, ਅਤੇ ਨਾਲ ਆਪਾਂ ਕਹਿੰਦੇ ਵੀ ਨਗਦੋ ਨਗਦੀ ਮਾਲ ਮੈਨੂੰ ਐਸ ਪਾਠ ਦਾ ਇੰਨਾ ਦੇ ਦੇ, ਇੰਨਾ ਪਾਠ ਕੀਤਾ ਅਤੇ ਇੰਨਾ ਦੇ ਦੇ। ਯਾਦ ਰੱਖਿਆ ਜੇ ਪਿਆਰ ਵਿੱਚ ਵਪਾਰ ਨਹੀਂ ਚੱਲਦਾ, ਆਪਾਂ ਵਪਾਰੀ ਬਣ ਗਏ ਆ। ਅਸਲੀ ਢੰਗ ਕੀ ਹੈ? ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ, ਤੇ ਜਿਵੇਂ ਸੱਪ ਦੇ ਅੰਦਰ ਜ਼ਹਿਰ ਹੁੰਦੀ ਨਾ ਉਹਨੂੰ ਉਹ ਮਾਰਦਾ ਹੈ, ਆਪਾਂ ਗੁਰਬਾਣੀ ਦੀ ਵਿਚਾਰ ਕਰਕੇ ਕਿਤੇ ਆਪਣੇ ਔਗਣਾਂ ਨੂੰ ਦੇ ਜ਼ਹਿਰ ਨੂੰ ਮਾਰਨ ਦਾ ਯਤਨ ਕਰੀਏ ਤੇ ਸਾਡੀ ਬਾਣੀ ਬੜੀ ਸਫਲੀ ਹੋ ਜਾਏ। ਆਪਾਂ ਗੁਰਬਾਣੀ ਪੜ੍ਹਦੇ ਤਾਂ ਲੇਕਿਨ ਉਹਨੂੰ ਵਿਚਾਰ ਕਰਕੇ ਆਪਣੇ ਔਗਣਾਂ ਨੂੰ ਮਾਰਨ ਦਾ ਯਤਨ ਨਹੀਂ ਕਰਦੇ। ਤੇ ਮੇਰੇ ਪਾਤਸ਼ਾਹ ਕਹਿੰਦੇ ਜਿਨ ਕੋ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਬਾਹੇ। ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਮਿਲ ਗਏ ਨੇ, ਜਿਨ੍ਹਾਂ ਨੇ ਗੁਰੂ ਕੇ ਦਰਸ਼ਨ ਕੀਤੇ ਹਨ, ਉਹ ਭਾਈ ਅੱਠੇ ਪੈਰ ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ ਵਡਿਆਈ ਜਸ ਕਰਦੇ ਹਨ।
ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ।
ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਨਾ, ਉਹ ਮੁੜ ਕੇ ਚਿੰਤਾ ਨਹੀਂ ਕਰਦੇ। ਇਸ ਮੰਜੀ ਸਾਹਿਬ ਦੀ ਘਟਨਾ ਜੇ ਸ਼ਾਇਦ ਇਸ ਗੱਲ ਨੂੰ ਕੋ 20-25 ਸਾਲ ਹੋ ਗਏ ਹੁਣ। ਇੱਥੇ ਇੱਕ ਬੰਦਾ ਕਥਾ ਤੋਂ ਬਾਅਦ ਕੱਪੜਾ ਵਿਛਾ ਕੇ ਬਹਿ ਜਾ ਕਰੇ, ਬੜੇ ਸੁੰਦਰ ਸੋਹਣੇ ਕੱਪੜੇ, ਅਤੇ ਉਹਨੇ ਅਖਬਾਰ ਪੜ੍ਹਨਾ। ਮਹੀਨਾ ਲੰਘ ਗਿਆ। ਮੈਂ ਉਸ ਗੁਰਮੁਖ ਪਿਆਰ ਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਮੈਨੂੰ ਸਰਦੇ ਪੁੱਜਦੇ ਜਾਗਦੇ ਹੋ ਜਾਪਦੇ ਹੋ, ਅਤੇ ਤੁਹਾਡਾ ਘਰ ਘੁੱਟ ਕੋਈ ਨਹੀਂ? ਇੱਥੋਂ ਦੀ ਗੱਲ ਜੀ ਮੰਜੀ ਸਾਹਿਬ ਦੀ। ਕਹਿੰਦਾ ਗਿਆਨੀ ਜੀ ਮੈਂ ਜੈਤੋਂ ਤੋਂ ਆਇਆ, ਮੇਰਾ ਲੜਕਾ ਘਰ ਬੜਾ ਉਜਾੜਦਾ ਅਤੇ ਮੈਨੂੰ ਦੁੱਖ ਬੜਾ ਆਉਂਦਾ, ਮੈਂ ਵੇਖ ਨਹੀਂ ਸਕਦਾ ਅਤੇ ਮੈਂ ਇੱਥੇ ਤਾਂ ਆਇਆ। ਮੈਂ ਕਿਹਾ ਵੀ ਗੁਰਮੁਖਾ ਤੂੰ ਤਾਂ ਉਹਨੂੰ ਖੁੱਲੀਆਂ ਛੁੱਟੀਆਂ ਦੇ ਆਇਆ ਵੀ ਹੋਰ ਜਾਣ ਲਏ, ਜਿੱਦਣ ਤੂੰ ਮਰ ਗਿਆ ਉਦੋਂ ਉਹਨਾਂ ਦੀ ਪਾਲਣਾ ਕੌਣ ਕਰੇਗਾ? ਸਾਨੂੰ ਇੱਕ ਭੁਲੇਖਾ ਕਿ ਸ਼ਾਇਦ ਮੈਂ ਬੱਚਿਆਂ ਦੀ ਪਾਲਣਾ ਕਰਦਾ ਤੇ ਜਿਨ੍ਹਾਂ ਦੇ ਮਰਗੇ ਹੋ ਸਕਦਾ ਸਾਡੇ ਨਾਲ ਸੌਖੇ ਹੋਣ। ਬਾਣੀ ਕਹਿੰਦੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਗੁਰਮੁਖਾ ਫਿਕਰ ਨਾ ਕਰ, ਜਿਹਨੇ ਪੈਦਾ ਕੀਤਾ ਉਹਨੂੰ ਫਿਕਰ ਹੈ। ਮੇਰੇ ਇਲਾਕੇ ਦੀ ਗੱਲ ਜੇ ਇਤਿਹਾਸ 100 ਸਾਖੀ ਤੁਸੀਂ ਪੜ੍ਹ ਲੈਣੀ ਸਾਖੀ, ਕਿਤੇ ਸਾਡੇ ਮਹਿਕਮੇ ਦਾ ਬੰਦਾ ਕਥਾਵਾਚਕ ਆਨੰਦਪੁਰ ਸਾਹਿਬ ਗਿਆ, ਇਹ 100 ਸਾਖੀ 'ਚ ਮੈਂ ਸਾਖੀ ਪੜ੍ਹੀ ਹੈ, ਅਤੇ ਕਸੂਰ ਦੀ ਸੰਗਤ ਗਈ। ਉਹ ਗੁਰੂ ਪ੍ਰੇਮੀ ਸਨ, ਬਾਣੀ ਦੇ ਪ੍ਰੇਮੀ ਸਨ। ਸਤਿਗੁਰੂ ਪਾਤਸ਼ਾਹ ਦੇ ਕੋਲ ਉਹ ਕਥਾਵਾਚਕ ਪੱਟੀ ਵਾਲਾ ਬੈਠਾ ਅਤੇ ਕਸੂਰ ਵਾਲੇ ਗੁਰਮੁਖ ਵੀ ਬੈਠੇ, ਅਤੇ ਕਹਿਣ ਲੱਗਾ ਮਹਾਰਾਜ ਇਹ ਕਹਿੰਦੇ ਸੀ ਵੀ ਕੋਈ ਗੁਰਮੁਖ ਆਪਣੇ ਨਗਰ ਕਥਾ ਵਾਸਤੇ ਲਿਜਾਣਾ ਅਤੇ ਮੈਨੂੰ ਨਾ ਭੇਜਿਆ ਜੇ। ਹਜ਼ੂਰ ਹੱਸ ਕੇ ਕਹਿਣ ਲੱਗੇ ਕਿਉਂ? ਕਹਿੰਦਾ ਜੀ ਮੇਰੇ ਪਰਿਵਾਰ ਦਾ ਬੜਾ ਔਖਾ ਗੁਜ਼ਾਰਾ ਚੱਲਦਾ ਅਤੇ ਜੇ ਮੈਂ ਉੱਥੇ ਕਥਾ ਕਰਨ ਚੱਲਿਆ ਗਿਆ ਤਾਂ ਮੇਰੇ ਨਿਆਣੇ ਭੁੱਖੇ ਨਾ ਮਰ ਜਾਣ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਦੀ ਘਟਨਾ। ਹਜ਼ੂਰ ਹੱਸ ਪਏ ਅਤੇ ਜਿਹੜੇ ਕਸੂਰ ਵਾਲੀ ਸੰਗਤ ਸੀ ਉਹਨਾਂ ਨੂੰ ਲਾਗੇ ਕਰਕੇ ਕਹਿਣ ਲੱਗੇ ਗੁਰਮੁਖੂ ਆੜਾ ਗਿਆਨੀ ਸਿੰਘ ਹੈ ਨਾ, ਇਹਨੂੰ 6 ਮਹੀਨੇ ਪੱਟੀ ਨਹੀਂ ਦਿਉਣ ਦੇਣਾ, ਪੱਕਾ ਉੱਥੇ ਸੇਵਾ ਕਰਿਆ ਜੇ, ਕਥਾ ਸੁਣਿਆ ਜੇ, ਪ੍ਰੇਮ ਕਰਿਆ ਜੇ। ਅਤੇ ਨਾਲ ਮੈਂ ਤੁਹਾਨੂੰ ਹੋਰ ਕਹਿ ਦਿਆਂ ਵੀ ਇਹ ਬੰਦਾ ਗਰੀਬ ਹੈ ਅਤੇ ਇਹਦੀਆਂ ਲੋੜਾਂ ਦਾ ਖਿਆਲ ਕਰਨਾ। ਉਹਨਾਂ ਸੰਗਤਾਂ ਨੇ ਆਖੇ 7 ਵਚਨ। ਗਿਆਨੀ ਜੀ ਬਾਹਰ ਹੋਏ ਅਤੇ ਸੰਗਤਾਂ ਨੇ ਘੇਰ ਲਿਆ, ਭਾਈ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ ਅਤੇ ਗੁਰਮੁਖਾ ਸਾਡੇ ਨਗਰ ਤੈਨੂੰ 6 ਮਹੀਨੇ ਕਥਾ ਕਰਨੀ ਪਊਗੀ। ਕਹਿਣ ਲੱਗਾ ਚੰਗਾ ਆਨੰਦਪੁਰ ਆਇਆ, ਨਿਆਣੇ ਵੀ ਗਏ। ਉਹ ਪ੍ਰੇਮ ਦੇ ਨਾਲ ਉਸ ਕਥਾ ਵਾਚਕ ਨੂੰ ਕਸੂਰ ਲੈ ਗਏ ਅਤੇ ਜਦੋਂ ਗਏ ਨਾ ਸਿਆਣੇ ਬੰਦੇ ਗੁਰਮੁਖ ਪਿਆਰੇ ਇਕੱਠੇ, ਕਹਿਣ ਲੱਗੇ ਵੀ ਸਾਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਇਹਦੀ ਮਾਲੀ ਹਾਲਤ ਬੜੀ ਮਾੜੀ ਹੈ ਅਤੇ ਆਖਿਰਕਾਰ ਕਬੀਲਦਾਰ ਬੱਚਿਆਂ ਵਾਲਾ ਅਤੇ ਆਪਣੀ ਸੇਵਾ ਕਰਨਾ ਫਰਜ਼ ਬਣਦਾ। ਉਹਨਾਂ ਸਾਰਿਆਂ ਨੇ ਯਥਾ ਯੋਗ ਵੱਧ ਤੋਂ ਵੱਧ ਜੋ ਲੋੜਾਂ ਸਨ ਉਹਦੀਆਂ ਪੂਰੀਆਂ ਕਰਨ ਵਾਸਤੇ ਸਮਾਨ ਭੇਜ ਦਿੱਤਾ ਅਤੇ 6 ਮਹੀਨਿਆਂ ਤੋਂ ਬਾਅਦ ਨੂੰ ਕਥਾ ਸੰਪੂਰਨ ਹੋਈ ਅਤੇ ਕਹਿਣ ਲੱਗੇ ਚੰਗਾ ਗਿਆਨੀ ਜੀ ਤੁਹਾਨੂੰ ਵਧਾਈ ਦੇਣੇ, ਬੜਾ ਮਾਣ ਸਨਮਾਨ ਕੀਤਾ। ਅਤੇ ਸੋਚਾਂ 'ਚ ਪਿਆ ਕਹਿਣ ਲੱਗਾ ਪਤਾ ਨਹੀਂ ਜੀਆਂ ਦਾ ਕੀ ਹਾਲ ਹੋਵੇ। ਜਦੋਂ ਪੱਟੀ ਨਗਰ ਪਹੁੰਚਿਆ ਨਾ ਉਹਦਾ ਨਿੱਕਿਆ ਜਿਹਾ ਬੱਚਾ ਬੱਚਿਆਂ 'ਚ ਖੇਡਦਾ ਸੀ, ਦੌੜਿਆ ਦੌੜਿਆ ਗਿਆ ਅਤੇ ਕਹਿਣ ਲੱਗਾ ਬੀਬੀ ਬਾਪੂ ਆ ਗਿਆ, ਭੁੱਖੇ ਮਰਾਂਗੇ ਹੁਣ। ਬਾਪੂ ਆ ਗਿਆ ਭੁੱਖੇ ਮਰਾਂਗੇ। ਉਹਨੇ ਸੁਣ ਲਿਆ ਤੇ ਘਰ ਆ ਕੇ ਵੇਖਿਆ ਵੀ ਚਹਿਲ ਪਹਿਲ ਤੇ ਕਹਿੰਦਾ ਕਿਵੇਂ, ਕਹਿਣ ਲੱਗੀ ਜਦੋਂ ਦੇ ਤੁਸੀਂ ਗਏ ਹੋ ਨਾ ਉਹਨਾਂ ਇੰਨਾ ਸਮਾਨ ਭੇਜਿਆ ਵੀ ਆਪਣੇ ਘਰ ਤਾਂ ਕਦੇ ਇੰਨਾ ਹੋਇਆ ਹੀ ਨਹੀਂ ਸੀ। ਇਹ ਮੈਂ ਬੇਨਤੀ ਕਰਨੀ ਆ ਵੀ ਕਈ ਵਾਰ ਆਪਾਂ ਕੋਲੋਂ ਟੋਟਕਾ ਗਣਦੇ, ਇਤਿਹਾਸਕ ਘਟਨਾ, ਸਾਨੂੰ ਇੱਕ ਭੁਲੇਖਾ ਵੀ ਅਸੀਂ ਜੀਆਂ ਦੀ ਪਾਲਣਾ ਕਰਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ ਹਾਂ ਤੇ ਸਾਡਾ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ ਗੁਰਮੁਖਾ, ਤੂੰ ਫਿਕਰ ਨਾ ਕਰ, ਤੇਰਾ ਫਿਕਰ ਉਸ ਪਰਮਾਤਮਾ ਨੂੰ ਹੈ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣ ਹਾਰ, ਜਿਨ ਪਦੈਸ ਤੂੰ ਕੀਆ ਸਹੀ ਦੇ ਆਧਾਰ, ਅਚਿੰਤ ਹਰ ਨਾਮ ਤਿਨਕੇ ਮਨ ਵਸਿਆ। ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਚਿੰਤਾ ਕਰਨ ਤੋਂ ਰਹਿਤ ਹੈ ਨਾ, ਚਿੰਤਾ ਤੋਂ ਪਾਸੇ ਕਰ ਦਿੰਦਾ ਹੈ, ਉਹ ਪਰਿਪੂਰਨ ਪਰਮਾਤਮਾ ਦਾ ਨਾਮ ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਸਿਆ ਹੈ, ਟਿਕਿਆ ਹੈ।
ਸੱਚਾ ਸ਼ਬਦ ਸਵਾਹੇ,
ਜਿਹੜਾ ਉਹ ਪਰਿਪੂਰਨ ਪਰਮਾਤਮਾ ਦਾ ਉਪਦੇਸ਼ ਹੈ ਉਹਦੇ ਚੋ ਗੁਰਮੁਖ ਪਿਆਰੇ ਲੀਨ ਹੋ ਗਏ ਹਨ।
ਕੁਲ ਉਧਾਰ ਹੈ ਆਪਣਾ,
ਅਸੀਂ ਆਮ ਕਰਕੇ ਕੁਲ ਦਾ ਅਰਥ ਇੰਨਾ ਕੁ ਸਮਝਦੇ ਹਾਂ ਵੀ ਸ਼ਾਇਦ ਉਹਦੇ ਧੀਆਂ ਪੁੱਤਰ ਭਤੀਜੇ, ਨਹੀਂ ਨਹੀਂ, ਇਹਦੇ ਵਿਦਵਾਨ ਵੀਰਾਂ ਨੇ ਦੋ ਅਰਥ ਕੀਤੇ ਨੇ, ਇੱਕ ਤਾਂ ਉਹਦਾ ਆਲਾ ਦੁਆਲਾ ਪਰਿਵਾਰ ਤੇ ਦੂਜਾ ਕੁਲ ਦਾ ਅਰਥ ਕਰਦੇ ਹਾਂ ਟੋਟਲ। ਇਹ ਨਹੀਂ ਪਿਓ ਦੇ ਮਾਮੇ ਦਾ ਪੁੱਤਰ ਜਾਂ ਤਾਏ ਦਾ ਪੁੱਤਰ ਜਾਂ ਉਹਦਾ ਪੁੱਤ ਭਤੀਜਾ, ਕੁਲ ਦਾ ਅਰਥ ਹੈ ਟੋਟਲ ਜਿੰਨੇ ਵੀ ਉਹਨਾਂ ਦੇ ਸੰਪਰਕ ਵਿੱਚ ਆ ਗਏ ਨੇ ਉਹਨਾਂ ਸਾਰਿਆਂ ਦਾ ਕਲਿਆਣ ਹੋ ਗਿਆ। ਕੁਲ ਆਧਾਰੇ ਆਪਣਾ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਜਿੰਨੇ ਵੀ ਉਹਨਾਂ ਦੇ ਸੰਪਰਕ ਵਾਲੇ ਨੇ ਉਹਨਾਂ ਦਾ ਆਧਾਰ ਹੋ ਗਿਆ, ਕਲਿਆਣ ਹੋ ਗਿਆ।
ਮੋਖ ਪਦਵੀ ਆਪੇ ਪਾਹੇ,
ਮੋਖ ਤੋਂ ਭਾਵ ਹੈ ਮੁਕਤੀ ਵਾਲੀ ਪਦਵੀ। ਮੁਕਤੀ ਕੀ ਹੈ? ਪਕੜ ਤੋਂ ਰਹਿ ਧੋਣਾ। ਆਪਾਂ ਬਾਣੀ ਚ ਪੜ੍ਹਦੇ ਹਾਂ ਮੁਗੇ ਹੋਏ ਜੋ ਮੁਕਤ ਦੇਓਗੇ, ਮੁਕਤ ਨਾ ਜਾਣੇ ਕੋਇਲਾ। ਹੇ ਮੇਰੇ ਸਤਿਗੁਰੂ, ਹੇ ਮੇਰੇ ਵਾਹਿਗੁਰੂ, ਜੇ ਮਰਨ ਤੋਂ ਬਾਅਦ ਮੁਕਤੀ ਦਿਓਗੇ ਤੇ ਮੁਕਤੀ ਕਿੰਨੇ ਵੇਖੀ ਹੈ, ਇੱਥੇ ਕਿਰਪਾ ਕਰ। ਸਾਡੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਦੁਰਗੇ ਨਾਮ ਦਾ ਇੱਕ ਪੰਡਿਤ ਬਹੁਤ ਨੇਕ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੰਗਾ ਤੇ ਇਸ਼ਨਾਨ ਕਰਦੇ ਤੇ ਉਹਦੇ ਕੋਲ ਪੜਾਅ ਕਰਦੇ ਹੁੰਦੇ ਸਨ। ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਇਤਿਹਾਸ ਤੋਂ ਇਹ ਸਾਖੀ ਪੜ੍ਹ ਲੈਣੀ, ਬੜੀ ਮਸ਼ਹੂਰ ਹੈ। ਉਹ ਜੋਤ ਵਿਦਿਆ ਦਾ ਬੜਾ ਮਾਹਰ ਸੀ ਤੇ ਦੋ ਤਰ੍ਹਾਂ ਦੀ ਵਿਦਿਆ ਹੁੰਦੀ, ਇੱਕ ਬੰਦੇ ਦੇ ਪਿਛਲੇ ਕਰਮਾਂ ਦੇ ਬਾਰੇ ਦੱਸਣਾ ਤੇ ਇੱਕ ਆਉਣ ਵਾਲੇ ਕਰਮਾਂ ਬਾਰੇ ਦੱਸਣਾ ਵੀ ਗੁਰਮੁਖਾ ਤੇਰੇ ਨਾਲ ਆਹ ਵਾਪਰੇਗਾ। ਉਹਨੂੰ ਕਹਿੰਦੇ ਨੇ ਸਮੁੰਦਰੀਕ ਸ਼ਾਸਤਰ, ਜਿਹੜੇ ਸ਼ਾਸਤਰ ਨੇ ਨਾ ਉਹਨਾਂ ਚ ਇੱਕ ਸ਼ਾਸਤਰ ਦਾ ਨਾਮ ਹੈ ਸਮੁੰਦਰੀਕ ਸ਼ਾਸਤਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੇ ਗੁਰੂ ਅੰਗਦ ਸਾਹਿਬ ਦੇ ਸੰਪਰਕ ਵਿੱਚ ਨਹੀਂ ਆਏ, ਉਹ ਆਪਣੇ ਗੋਡੇ ਦੇ ਉੱਪਰ ਆਪਣੀ ਦੂਜੀ ਲੱਤ ਰੱਖ ਕੇ ਤੇ ਆਪਣਾ ਚਰਨ ਰੱਖ ਕੇ ਬਰਾਜੇ ਹੋਏ ਨੇ ਤੇ ਦੁਰਗੇ ਪੰਡਿਤ ਨੇ ਬਾਬੇ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਚੁੰਮ ਲਿਆ। ਮੈਂ ਬਾਬਾ ਤਾਂ ਕਿਹਾ ਵੀ ਅਜੇ ਗੁਰੂ ਪਦਵੀ ਨਹੀਂ ਮਿਲੀ। ਇੱਕਦਮ ਉੱਠੇ, ਕਹਿਣ ਲੱਗੇ ਪੰਡਤਾ ਕੀ ਗੱਲ ਭਾਈ? ਕਹਿੰਦਾ ਜੀ ਮੈਂ ਸਮੁੰਦਰੀਕ ਸ਼ਾਸਤਰ ਪੜ੍ਹਿਆ ਤੇ ਉਹਦੇ ਮੁਤਾਬਕ ਮੇਰੀ ਇਹ ਵਿਦਿਆ ਕਹਿੰਦੀ ਵੀ ਤੁਹਾਡੇ ਥਿਰ ਦੇ ਕਦੇ ਚੌਰ ਝੁੱਲੇਗਾ, ਤੈਨੂੰ ਤੁਹਾਨੂੰ ਸੰਸਾਰ ਪੂਜੇਗਾ। ਤੇ ਬਾਬਾ ਅਮਰਦਾਸ ਕਹਿਣ ਲੱਗੇ ਆ ਪੰਡਤਾ ਤੇਰਾ ਮੂੰਹ ਮਿੱਠਾ ਕਰਾਵਾਂ, ਜੋ ਮੰਗਣੇ ਮੰਗ, ਜਦੋਂ ਕੋਈ ਚੰਗੀ ਖਬਰ ਮਿਲੇ ਤੇ ਆਪਾਂ ਕਹਿੰਦੇ ਵੀ ਭਾਈ ਤੇਰਾ ਮੂੰਹ ਮਿੱਠਾ ਕਰਾਈਏ। ਉਹ ਦੁਰਗਾ ਸਾਡੇ ਵਰਗਾ ਲਾਲਚੀ ਨਹੀਂ ਸੀ, ਸੰਤੋਖੀ ਸੀ, ਸਹੀ ਬ੍ਰਾਹਮਣ ਸੀ, ਸਹੀ ਪੰਡਤ ਸੀ। ਕਹਿਣ ਲੱਗਾ ਜੀ ਚੇਤੇ ਰੱਖਿਆ ਜੇ, ਹੁਣ ਨਹੀਂ ਮੈਂ ਮੰਗਦਾ, ਜਦੋਂ ਮੌਕਾ ਆਇਆ ਤੇ ਮੈਂ ਮੰਗਾਂਗਾ, ਮੈਨੂੰ ਦੇ ਦਿਆ ਜੀ ਉਦੋਂ। ਮੈਂ ਉਹਦੇ ਸਬਰ ਦੀ ਸਤਿਕਾਰ ਕਰਦਾ ਵੀ ਇੰਨਾ ਸਬਰ ਵਾਲਾ ਬੰਦਾ ਹੋਵੇਗਾ। ਆਪਾਂ ਤਾਂ ਕਹਿੰਦੇ ਵੀ ਸਾਮੀ ਅੜਕੇ ਆਈ ਹੈ, ਤੈਨੂੰ ਚੱਬ ਜਾਓ, ਆਪਾਂ ਇਹ ਚਾਹੁੰਦੇ ਵੀ ਅੜਕੇ ਆਇਆ ਨਾ ਇਹਨੂੰ ਛੱਡੋ ਨਾ, ਬਜ ਭਾਵੇਂ ਜਾਵੇ ਪਰ ਆਪਾਂ ਨਹੀਂ ਛੱਡਣਾ, ਸਾਡਾ ਸੁਭਾਅ ਇਹ ਹੈ। ਉਹਨੇ ਸਬਰ ਰੱਖਿਆ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੀ ਤੁਸੀਂ ਕਥਾ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਵੇਰਵਾ ਮਿਲੇਗਾ। ਹਜ਼ੂਰ ਗੁਰਤਾ ਗੱਦੀ ਤੇ ਸਵਾਇਮਾਨ ਹੋਣ ਤੋਂ ਬਾਅਦ ਜਦੋਂ ਹਰਿਦੁਆਰ ਗਏ ਨੇ ਨਾ, ਉਦੋਂ ਬਜ਼ੁਰਗ ਹੋ ਗਿਆ ਸੀ, ਉਹ ਵੀ ਗਿਆ ਹੋਵੇਗਾ ਉੱਥੇ। ਉਹ ਆਪਣੇ ਕਿਸੇ ਪੋਤੇ ਦੋਹਤੇ ਦੇ ਮੋਢੇ ਤੇ ਹੱਥ ਰੱਖ ਕੇ ਤੇ ਖੂੰਡੀ ਫੜ ਕੇ ਆਇਆ ਮਹਾਰਾਜ ਦੇ ਕੋਲ ਤੇ ਕਹਿਣ ਲੱਗਾ, ਮਹਾਰਾਜ ਮੈਨੂੰ ਸਿਆਣਿਆ ਜੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਹੱਸ ਕੇ ਪੈਣ ਲੱਗੇ, ਦੁਰ ਗਿਆ ਭਲਾ ਤੈਨੂੰ ਭੁੱਲ ਸਕਦੇ ਆ ਕਿਵੇਂ ਬਈ। ਕਹਿਣ ਲੱਗਾ ਜੀ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਜੋ ਮੰਗੇਗਾ ਦਿਆਂਗੇ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਜਾਣ ਕੇ ਪਿਆਰ ਨਾਲ ਕਹਿਣ ਲੱਗੇ ਵੀ ਇੱਕ ਚੀਜ਼ ਜਿਹੜੀ ਮਰਜ਼ੀ ਲੈ ਲਾ, ਕਿਹੜੀ ਵੀ ਜੇ ਮਾਇਆ ਦਾ ਗੱਫਾ ਲੈਣਾ ਤੇ ਜਿੰਨੀ ਚਾਹੀਦੀ ਦੇ ਦਿੰਦੇ ਆ, ਤੇ ਮੁਕਤੀ ਲੈਣੀ ਤੇ ਮੁਕਤੀ ਦੇ ਦਾਂਗਾ, ਪਰ ਮਿਲੇਗੀ ਇੱਕ। ਉਹ ਸਬਰ ਵਾਲਾ ਸੀ, ਸਿਆਣਾ ਸੀ, ਬੁੱਧੀਮਾਨ ਸੀ। ਕਹਿਣ ਲੱਗਾ ਜੀ ਮਹਾਰਾਜ ਮਾਇਆ ਬਿਨਾ ਵੀ ਸਰਦਾ ਨਹੀਂ, ਤੇ ਜੇ ਮਾਇਆ ਲੀਲੀ ਤੇ ਕੰਢੇ ਤੇ ਲੱਗਾ ਪਤਾ ਨਹੀਂ ਸਾਲ ਕਿ 6 ਮਹੀਨੇ ਤੇ ਤਾਂ ਪੋਤਿਆਂ ਦੋਤਿਆਂ ਨੇ ਵਰਤਣੀ ਤੇ ਮੇਰੇ ਪੱਲੇ ਕੀ ਪਿਆ, ਇਹ ਵੀ ਦਿਓ। ਜਿਹੜੀ ਮਰਨ ਦੀ ਮੁਕਤੀ ਦੀ ਗੱਲ ਹੈ ਨਾ, ਜੇ ਇਕੱਲੀ ਮੁਕਤੀ ਦੇ ਦਿੱਤੀ ਤੇ ਪੈਸੇ ਨਾ ਦਿੱਤੇ ਤੇ ਲੋਕਾਂ ਨੇ ਕਹਿਣਾ ਗੁਰੂ ਨੇ ਲਾਰਾ ਲਾ ਕੇ ਤੇ ਟਾਲ ਦਿੱਤਾ ਦੁਰਗੇ ਨੂੰ, ਲਾਰਾ ਲਾ ਕੇ, ਤੇ ਹੁਣ ਕਿਰਪਾ ਕਰ ਮੁਕਤੀ ਵੀ ਦੇ ਤੇ ਮਾਇਆ ਵੀ ਦੇ। ਗੁਰੂ ਅਮਰਦਾਸ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਦੁਰਗਿਆ ਤੈਨੂੰ ਦੋਵੇਂ ਦੀਆਂ ਦੋਵੇਂ ਦਿੱਤੀਆਂ। ਇਹ ਗੁਰਮੁਖੋ, ਇਹ ਜੇ ਗੁਰੂ ਨਾਨਕ ਦਾ ਘਰ, ਇਸ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਕਬਰਾਂ ਮੜੀਆਂ ਮੱਟਾਂ ਦੇ ਧੱਕੇ ਨਾ ਖਾਇਆ ਕਰੀਏ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਗੁਰਮੁਖ ਪਿਆਰੇ ਜਿਹੜੇ ਨੇ ਨਾ, ਉਹਨਾਂ ਨੇ ਆਪਣੀ ਕੁਲ ਦਾ ਕਲਿਆਣ ਕਰ ਲਿਆ ਔਰ ਉਹਨਾਂ ਨੂੰ ਮੁਕਤੀ ਮਿਲ ਗਈ, ਉਹ ਪਕੜ ਤੋਂ ਰਹਿਤ ਹੋ ਗਏ। ਮੁਕਤ ਦਾ ਮੁੱਖ ਅਰਥ ਹੈ ਪਕੜ ਤੋਂ ਰਹਿਤ ਹੋਣਾ, ਕਿਉਂਕਿ ਆਪਾਂ ਪੜ੍ਹਦੇ ਮੁਗੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਮਰਿਆਂ ਤੋਂ ਬਾਅਦ ਮੁਕਤੀ ਦਿਓਗੇ ਨਾ, ਤੇ ਕਿਹਨੇ ਵੇਖੀ ਹੈ। ਇਹ ਮੇਰੇ ਤੇ ਕਿਰਪਾ ਕਰੋ ਕਿ ਮੈਂ ਪਕੜ ਤੋਂ ਰਹਿਤ ਹੋਵਾਂ।
ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ।
ਦੋ ਤਰ੍ਹਾਂ ਦੇ ਆਪਾਂ ਸ਼ਬਦ ਪੜ੍ਹਦੇ ਗੁਰਮੁਖ, ਇੱਕ ਪੂਰਨ ਬ੍ਰਹਮ, ਇੱਕ ਪਾਰ ਬ੍ਰਹਮ, ਔਰ ਇਹ ਵੀ ਆਪਾਂ ਪੜ੍ਹਦੇ ਨਿਰਗੁਣ ਤੇ ਸਰਗੁਣ। ਜਿਹੜਾ ਦਿਸਦਾ ਉਹਦਾ ਅਰਥ ਦਾ ਸਰਗੁਣ, ਜਿਹੜਾ ਨਹੀਂ ਦਿਸਦਾ ਉਹਨੂੰ ਆਪਾਂ ਕਹਿੰਦੇ ਨਿਰਗੁਣ। ਇਸੇ ਤਰ੍ਹਾਂ ਤੁਸੀਂ ਜਦੋਂ ਇਹ ਸ਼ਬਦ ਪੜ੍ਹੋਗੇ ਨਾ, ਇਹ ਬ੍ਰਹਮ, ਇਹ ਦੋ ਰੂਪਾਂ 'ਚ ਲਿਖਿਆ ਮਿਲਦਾ, ਇੱਕ ਪੂਰਨ ਬ੍ਰਹਮ, ਇੱਕ ਪਾਰ ਬ੍ਰਹਮ। ਪੂਰਨ ਬ੍ਰਹਮ ਤੋਂ ਭਾਵ ਜੋ ਦਿਸਦਾ ਗੁਰੂ, ਅਤੇ ਪਾਰ ਬ੍ਰਹਮ ਤੋਂ ਭਾਵ ਹੈ ਜਿਹੜਾ ਅਨਡਿੱਠ ਹੈ, ਜਿਹਨੂੰ ਆਪਾਂ ਨਿਰੰਕਾਰ ਵੀ ਕਹਿੰਦੇ, ਅਤੇ ਜਿਹਦੇ ਬਾਰੇ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਇਹਦਾ ਅਰਥ ਹੈ ਪਾਰ ਬ੍ਰਹਮ। ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਭਇਆ, ਉਹ ਪਰਿਪੂਰਨ ਪਰਮਾਤਮਾ ਜਿਹੜਾ ਇਹਨਾਂ ਦੁਨਿਆਵੀ ਅੱਖਾਂ ਦੇ ਨਾਲ ਭਾਵੇਂ ਨਹੀਂ ਦਿਸਦਾ, ਪਰ ਜਿਹੜੇ ਉਹਦੇ ਹੋ ਗਏ ਨੇ ਨਾ, ਉਹਨਾਂ ਨੂੰ ਸੰਤੁਸ਼ਟੀ ਆ ਗਈ ਹੈ, ਉਹ ਰੱਜ ਗਏ ਹਨ, ਉਹ ਪਦਾਰਥ ਨਹੀਂ ਮੰਗਦੇ।
ਜੋ ਗੁਰ ਚਰਨੀ ਜਨ ਪਾਹੇ।
ਜਿਹੜੇ ਭਾਈ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਗਏ ਹਨ, ਜਿਹੜੇ ਗੁਰੂ ਦੇ ਚਰਨੀ ਪੈ ਗਏ ਹਨ,
ਜਨ ਨਾਨਕ ਹਰ ਕਾ ਦਾਸ ਹੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ, ਅਸੀਂ ਉਹ ਅਰਥਾਂ ਤੇ ਵਿਆਪਕ ਪਰਿਪੂਰਨ ਪਰਮਾਤਮਾ ਦੇ ਦਾਸ ਹਾਂ।
ਕਰ ਕਿਰਪਾ ਹਰ ਲਾਜ ਰਖਾਹੇ।
ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੀ, ਮੇਰੀ ਪੱਤ ਰੱਖੀ, ਮੇਰੇ ਤੇ ਕਿਰਪਾ ਕਰੀ, ਮੇਰੀ ਪੱਤ ਰੱਖੀ। ਇਹਦੇ ਸੰਬੰਧ ਵਿੱਚ ਇੱਕ ਮੈਂ ਆਮ ਸੰਗਤ ਨਾਲ ਵਿਚਾਰ ਸਾਂਝੇ ਕਰਦਾ ਰਹਿੰਦਾ, ਇਹ ਪੱਤ ਰਵੇਗੀ ਕਿਵੇਂ? ਭਾਈ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਆਪਾਂ ਬੀਬੀ ਦਰੋਪਦੀ ਦੀ ਕਥਾ ਪੜ੍ਹਦੇ ਹਾਂ ਵੀ ਜਿਹੜੇ ਉਹਦੇ ਸ਼ਰੀਕ ਸਨ ਉਹ ਉਹਨੂੰ ਨੰਗਿਆਂ ਕਰਨ ਲੱਗੇ। ਲੰਮੀ ਚੌੜੀ ਪਰ ਆਪਾਂ ਟੂ ਦੀ ਪੈਂਟ ਵਿੱਚੋਂ ਗੱਲ ਕੱਢੀਏ, ਭਾਈ ਗੁਰਦਾਸ ਜੀ ਕਹਿੰਦੇ ਵੀ ਕੱਪੜੇ ਜਦੋਂ ਬੀਬੀ ਦੇ ਲਾਹੀ ਜਾਂਦੇ ਤੇ ਢੇਰ ਲੱਗ ਗਿਆ, ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਬਸਾਂਦੀ, ਢੇਰ ਲੱਗਾ ਹੈ। ਅੱਖਾਂ ਮੀਟ ਧਿਆਨ ਤਾਂ ਰਹਾਹਾ ਕ੍ਰਿਸ਼ਨ ਕਰੇ ਬਿਲਾਂਦੀ। ਉਸ ਬੀਬੀ ਨੇ ਆਪਣੇ ਪੰਜ ਪਤੀਆਂ ਵਾਲੇ ਪਾਸੇ ਤੋਂ ਅੱਖਾਂ ਮੀਟ ਲੀਆਂ, ਪਰਿਪੂਰਨ ਪਰਮਾਤਮਾ ਦਾ ਧਿਆਨ ਕੀਤਾ ਤੇ ਉਹ ਨੰਗੀ ਨਹੀਂ ਹੋਈ, ਉਹਦਾ ਪਰਦਾ ਢੱਕਿਆ ਰਿਹਾ। ਇਹ ਆਪਾਂ ਆਮ ਸੁਣਦੇ ਤੇ ਪੜ੍ਹਦੇ ਹਾਂ, ਲੇਕਿਨ ਮੈਂ ਇੱਕ ਗ੍ਰੰਥ ਵਿੱਚੋਂ ਉਹਦਾ ਨਾਂ ਹੈ ਨਰਾਇਣ ਹਰੀ ਉਪਦੇਸ਼, ਉਹਦੇ ਚੋਂ ਇਹਦੀ ਮੈਂ ਬੈਕਗ੍ਰਾਉਂਡ ਪੜ੍ਹੀ ਤੇ ਮਨ ਬਹੁਤ ਸੰਤੁਸ਼ਟ ਹੋਇਆ, ਚੰਗੀ ਲੱਗੀ। ਆਪਾਂ ਗੱਲ ਕਰ ਲਿਆ ਲਾਜ ਰਹਿਣ ਦੀ, ਸਾਡੀ ਲਾਜ ਰਹੇਗੀ ਕਿਵੇਂ? ਜਦੋਂ ਬੀਬੀ ਆਪਣੇ ਪੇਕਿਆਂ ਦੇ ਘਰ ਸੀ ਨਾ, ਰਾਜੇ ਦੀ ਧੀ ਸੀ, ਆਪਣੀਆਂ ਸਹੇਲੀਆਂ ਦੇ ਨਾਲ ਸ਼ਾਮ ਨੂੰ ਸੈਰ ਕਰਨ ਗਈ ਨਦੀ ਦੇ ਕੰਢੇ ਤੇ। ਇੱਕ ਮਹਾਤਮਾ ਇਸ਼ਨਾਨ ਕਰਦਾ ਬਜ਼ੁਰਗ, ਉਹਦਾ ਨਾਂ ਉੱਥੇ ਦਰਵਾਸ਼ਾ ਕਰਕੇ ਲਿਖਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਕੱਪੜਾ ਰੁੜ ਗਿਆ। ਉਹਨੇ ਆਵਾਜ਼ ਮਾਰੀ, ਭਾਈ ਕੋਈ ਸੁਣਦਾ ਗਿਣਦਾ ਵੇ ਤੇ ਮੈਨੂੰ ਥੋੜ੍ਹਾ ਜਿਹਾ ਕੱਪੜਾ ਦੇਵੇ, ਮੈਂ ਆਪਣਾ ਪਰਦਾ ਢੱਕ ਲਾਂ। ਆਦਮੀ ਕੋ ਹੈ ਨਹੀਂ ਸੀ। ਇਸ ਬੀਬੀ ਨੇ ਹੌਸਲਾ ਕੀਤਾ, ਇਹਨੇ ਆਪਣੀ ਚੁੰਨੀ ਦੇ ਨਾਲੋਂ ਦੁਪੱਟਾ ਪਾੜ ਕੇ ਤੇ ਦਿੱਤਾ। ਪਾਣੀ ਤੇਜ਼ ਹੋਣ ਕਰਕੇ ਰੁੜ ਗਿਆ, ਥੋੜ੍ਹਾ ਜਿਹਾ ਨੇ ਕੱਪੜਾ ਪਾੜਿਆ। ਉਹ ਕਹਿਣ ਲੱਗਾ, ਧੀਏ ਰਾਣੀਏ, ਇਹੋ ਜਿਹੇ ਮਹਾਤਮਾ ਨਹੀਂ ਮਿਲਦੇ। ਧੀਏ ਰਾਣੀਏ, ਤੂੰ ਮੇਰੀ ਧੀ ਵਰਗੀ, ਮੈਂ ਤੇਰੇ ਪਿਓ ਵਰਗਾ, ਤੇ ਪਿਓ ਦੇ ਧੀ ਦਾ ਕੱਢਦਾ ਪਰਦਾ ਬੱਚੀਏ, ਲਾਗੇ ਹੋ ਗਈ ਕੱਪੜਾ ਫੜਾ। ਇਹਨੇ ਕੱਪੜਾ ਫੜਾਇਆ, ਮਹਾਤਮਾ ਨੇ ਪਰਦਾ ਕੀਤਾ, ਅਰਦਾਸ ਕੀਤੀ, ਪਰਿਪੂਰਨ ਪਰਮਾਤਮਾ ਇਹਨੇ ਮੇਰਾ ਪਰਦਾ ਢੱਕਿਆ ਤੇ ਇਹਦਾ ਤੂੰ ਢੱਕੀ। ਇਹਦੇ ਚ ਮੈਂ ਤੁਹਾਨੂੰ ਇੱਕ ਮੈਸੇਜ ਸੁਨੇਹਾ ਦੇਣਾ ਚਾਹੁੰਦਾ ਵੀ ਗੁਰਮੁਖੋ, ਸਾਡੀ ਵਾਹਿਗੁਰੂ ਪਤ ਰੱਖੇਗਾ, ਲਾਜ ਰੱਖੇਗਾ, ਪਰ ਆਪਾਂ ਲੋਕਾਂ ਦੇ ਪਰਦੇ ਪਾੜਿਆ ਨਾ ਕਰੀਏ। ਆਪਾਂ ਲੋਕਾਂ ਦੇ ਪਰਦੇ ਪਾੜਦੇ ਹਾਂ, ਫਲਾਨੇ ਦੇ ਆਹ ਹੋਇਆ, ਫਲਾਨੇ ਦੇ ਆਹ ਹੋਇਆ। ਜੇ ਆਪਾਂ ਪਰਦਾ ਪਾਵਾਂਗੇ ਭਗਵਾਨ ਸਾਡਾ ਢੱਕੇਗਾ, ਤੇ ਜੇ ਆਪਾਂ ਨਾ ਢੱਕਿਆ ਤੇ ਅੜਕਾ ਅਸੀਂ ਵੀ ਆ ਜਾਣਾ। ਗੁਰੂ ਸਾਡੇ ਤੇ ਕਿਰਪਾ ਕਰੇ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖ, ਉਹ ਜਿਹੜੇ ਗੁਰਮੁਖ ਜਨ ਨੇ ਨਾ, ਜਿਹੜੇ ਉਹਦੇ ਦਾਸ ਹੋ ਗਏ ਨੇ, ਉਹਨਾਂ ਤੇ ਰਹਿਮਤ ਕਰਕੇ ਉਹਨਾਂ ਦੀ ਲਾਜ ਰੱਖਦਾ ਹੈ, ਉਹਨਾਂ ਦੀ ਪਤ ਰੱਖਦਾ ਹੈ।
ਮਹੱਲਾ ਤੀਜਾ, ਹਾਂ ਮੈਂ ਅੰਦਰ ਖੜਕ ਹੈ।
ਇਹ ਕਹਿੰਦੇ ਮੈਂ ਦੇ ਅੰਦਰ ਖੜਕਦਾ, ਉੱਚੀ ਉੱਚੀ ਬੋਲਦਾ ਹੈ।
ਖੜਕੇ ਖੜਕ ਵਿਹਾਏ,
ਇਹਨੂੰ ਆਮ ਕਰਕੇ ਆਪਾਂ ਆਮ ਬੋਲੀ ਚ ਕਹਿੰਦੇ ਖੜਕਾ ਦੜਕਾ ਕਰਨਾ, ਇਹ ਆਮ ਆਪਣੇ ਪ੍ਰਚਲਿਤ ਹੈ ਆਮ ਦੇਸੀ ਭਾਸ਼ਾ ਚ। ਕਹਿੰਦੇ ਇਸ ਪ੍ਰਕਾਰ ਮੈਂ ਦੇ ਵਿੱਚ ਆ ਕਰਕੇ ਬੰਦਾ ਖੜਕਦਾ, ਮੈਂ ਕਰਦਾ, ਔਰ ਇਉਂ ਮੈਂ ਕਰਦਿਆਂ ਇਹਦੀ ਜ਼ਿੰਦਗੀ ਬਤੀਤ ਹੋ ਗਈ।
ਹਾਂ ਮੈਂ ਵੱਡਾ ਰੋਗ ਹੈ।
ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਗੁਰਮੁਖੋ, ਸਭ ਤੋਂ ਵੱਡਾ ਰੋਗ ਹੰਕਾਰ ਦਾ ਹੈ, ਸਭ ਤੋਂ ਵੱਡਾ। ਬਾਣੀ ਵਿੱਚ ਪੜ੍ਹ ਕੇ ਵੇਖਣਾ, ਕਿਤੇ ਸ਼ਬਦ ਆਉਂਦਾ ਹੈ ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖੋ ਦੀਨਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਦੇ ਮੁਤਾਬਕ 84 ਲੱਖ ਜੂਨ ਵਿੱਚੋਂ ਸਭ ਤੋਂ ਵਕਾਰੀ ਹਾਥੀ ਮੰਨਿਆ, ਸਭ ਤੋਂ ਵਕਾਰੀ ਤੇ ਸਭ ਤੋਂ ਹੰਕਾਰੀ ਬੰਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਤੇ ਨਾਲ ਇੱਕ ਹੋਰ ਆਪਾਂ ਕਈ ਵਾਰ ਕਨਫਿਊਜ਼ ਆ ਜਾਂਦੇ ਹਾਂ, ਸਮਝ ਨਹੀਂ ਪੈਂਦੀ, ਉਹ ਇਹ ਹੈ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ। ਜਦੋਂ ਮੈਂ ਆਪਣੇ ਚਾਚਾ ਜੀ ਕੋਲੋਂ ਇਹ ਵਿਦਿਆ ਪੜ੍ਹੀ, ਇਹ ਸ਼ਬਦ ਦੇ ਅਰਥ ਪੜ੍ਹੇ ਨਾ, ਤੇ ਮੈਂ ਉਲਝ ਗਿਆ, ਕਨਫਿਊਜ਼ ਹੋ ਗਿਆ। ਮੈਂ ਕਿਹਾ ਜੀ ਸਮਝ ਨਹੀਂ ਪੈਂਦੀ, ਤੁਸੀਂ ਨਾਲੇ ਕਹਿੰਦੇ ਵੀ ਦੀਰਘ ਰੋਗ ਹੈ ਤੇ ਨਾਲੇ ਕਹਿੰਦੇ ਦਾਰੂ ਵੀ। ਮੇਰੇ ਕਰਮ ਚੰਗੇ ਵੀ ਮੌਕਾ ਸਾਂਭੇ ਆ ਗਿਆ, ਮੈਨੂੰ ਕਹਿਣ ਲੱਗੇ ਪੁੱਤਰ ਲਾਗੇ ਹੋ, ਬੈਠਾ ਉਹਨਾਂ ਦੇ ਕੋਲ। ਕਹਿੰਦੇ ਆਪਣੇ ਗੁਣਾਂ ਦਾ ਮਾਣ, ਆਪਣੀ ਵਿਦਿਆ ਦਾ ਮਾਣ, ਆਪਣੇ ਪਦਾਰਥਾਂ ਦਾ ਮਾਣ, ਆਪਣੇ ਭੈਣਾਂ ਭਰਾਵਾਂ ਦਾ ਮਾਣ, ਇਹ ਦੀਰਘ ਹੈ ਤੇ ਨੁਕਸਾਨਦਾਇਕ ਹੈ। ਦਾਰੂ ਪੀ ਸਮਾਂ ਹੈ, ਇਹਨੂੰ ਦੋ ਤਰ੍ਹਾਂ ਦੀ ਜਿਹੜੇ ਵਿਦਵਾਨ ਨੇ ਉਹ ਸਮਝਾਉਣਗੇ। ਇੱਕ ਮੈਲੀ ਹੋਮੇ ਹੁੰਦੀ, ਇੱਕ ਸ਼ੁੱਧ ਹੋਮੇ ਹੁੰਦੀ ਹੈ, ਮੈਲੀ ਹੋਮੇ ਤੇ ਸ਼ੁੱਧ ਹੋਮੇ। ਆਪਣੇ ਗੁਣਾਂ ਦਾ ਮਾਣ ਕਰਨਾ, ਪਰਿਵਾਰ ਦਾ ਮਾਣ ਕਰਨਾ, ਪਦਾਰਥਾਂ ਦਾ ਮਾਣ ਕਰਨਾ, ਇਹ ਮੈਲੀ ਹੋਮੇ ਹੈ। ਲੇਕਿਨ ਸ਼ੁੱਧ ਹੋਮੇ ਕੀ ਹੈ? ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ, ਉਹਦਾ ਅੰਮ੍ਰਿਤ ਛਕਿਆ, ਤੇ ਜੇ ਭਾਈ ਜੋਗਾ ਸਿੰਘ ਨੂੰ ਵੇਸਵਾ ਦੇ ਬੂਹੇ ਅੱਗੇ ਖਲੋ ਕੇ ਬਚਾ ਲਏਗਾ ਤਾਂ ਮੈਨੂੰ ਵੀ ਬਚਾਏਗਾ। ਜਿਹੜਾ ਇਹ ਮਾਣ ਨੂੰ ਕਹਿੰਦੇ ਨੇ ਸ਼ੁੱਧ ਹੋਮੇ। ਜੇ ਬਾਬਾ ਵਿਧੀ ਚਾਂਦੀ ਨੂੰ ਪੱਟੀ ਦੇ ਭੱਟ ਵਿੱਚ ਪਚਾ ਲਏਗਾ ਤੇ ਮੇਰੇ ਤੇ ਕਿਰਪਾ ਨਾ ਕਰੇਗਾ। ਇਹਨੂੰ ਕਹਿੰਦੇ ਨੇ ਸ਼ੁੱਧ ਹੋਮੇ। ਆਪਣੀ ਮੈਲੀ ਹੋਮੇ ਨੂੰ ਤਿਆਗਣਾ ਤੇ ਸ਼ੁੱਧ ਹੋਮੇ ਨੂੰ ਗ੍ਰਹਿਣ ਕਰਨਾ। ਹੋਮੇ ਅੰਦਰ ਖੜਕ ਹੈ, ਖੜਕੇ ਖੜਕ ਵਿਆਏ। ਇਸ ਪ੍ਰਕਾਰ ਇਹ ਜਿਹੜਾ ਜੀਵ ਹੈ ਰੌਲਾ ਪਾਉਂਦਿਆਂ ਪਾਉਂਦਿਆਂ ਆਪਣੀ ਜ਼ਿੰਦਗੀ ਬਤੀਤ ਕਰ ਗਿਆ। ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਔਰ ਇਸ ਮੈਂ ਦੇ ਕਾਰਨ ਕਰਕੇ ਮਨੁੱਖ ਕਦੇ ਮਰ ਗਿਆ, ਕਦੇ ਜੰਮ ਪਿਆ, ਇਸ ਪ੍ਰਕਾਰ ਇਹ ਚੱਕਰ ਵਿੱਚ ਆ ਜਾਂਦਾ। ਜਿਹਦਾ ਖੁਲਾਸਾ ਤੁਸੀਂ ਪੜ੍ਹਨਾ ਹੋਵੇ ਨਾ, ਪੰਚਮ ਪਾਤਸ਼ਾਹ ਦੀ ਬਾਣੀ ਹੈ ਸਹਿਸ ਕ੍ਰਿਤੀ, ਉੱਥੇ ਮਾੜਾ ਜਿਹਾ ਥੋੜ੍ਹਾ ਜਿਹਾ ਧਿਆਨ ਲਿਜਾਓ। ਹਜ਼ੂਰ ਕਹਿੰਦੇ ਨੇ ਇਹ ਜਨਮ ਮਰਨ ਬੂਲੰਗ ਅੰਕਾਰੰਗ ਪਪਾਤਮਾ, ਜਿਹੜੇ ਉਹ ਸੰਸਕ੍ਰਿਤ ਦੇ ਸ਼ਬਦ ਨੇ ਨਾ, ਉੱਥੇ ਹੁੰਦਾ ਇਹ ਜਨਮ ਮਰਨ ਮੂਲੰਗ ਅੰਕਾਰੰਗ ਪਪਾਤਮਾ। ਇਹ ਜੰਮਣ ਤੇ ਮੁੱਢ ਦਾ, ਜੰਮਣ ਤੇ ਮਰਨ ਦਾ ਮੁੱਢ ਹੰਕਾਰ ਹੈ। ਔਰ ਉਹੋ ਹੀ ਵਿਚਾਰ ਇੱਥੇ ਹੈ, ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਇਹ ਮੈਂ ਕਰਕੇ ਜਿਹੜਾ ਜੀਵ ਹੈ ਜੰਮਦਾ ਤੇ ਮਰਦਾ ਰਹਿੰਦਾ, ਇਹ ਬੜਾ ਭਿਆਨਕ ਵੱਡਾ ਰੋਗ ਜਾਨਣਾ ਕਰੀਏ।
ਮਰ ਜੰਮੇ ਆਵੇ ਜਾਏ,
ਇਸ ਪ੍ਰਕਾਰ ਕਦੇ ਮਰ ਗਿਆ ਕਦੇ ਜੰਮ ਪਿਆ, ਇਹ ਆਉਣ ਜਾਣ ਦੇ ਚੱਕਰ ਚ ਪਿਆ ਰਿਹਾ। ਜਿਹਨੂੰ ਕਹਿੰਦੇ ਟ੍ਰਾਂਸਮੀਗ੍ਰੇਸ਼ਨ ਆਫ ਸੋਲ,
ਜਿਨ ਕੋ ਪੂਰਬ ਲਿਖਿਆ,
ਜਿਨ੍ਹਾਂ ਦੇ ਪੂਰਬਲੇ ਕਰਮ ਹਨ। ਇੱਥੇ ਆਪਾਂ ਬੜਾ ਬਹਾਨਾ ਬਣਾਉਂਦੇ ਹਾਂ ਗਿਆਨੀ ਜੀ, ਜੇ ਮੱਥੇ ਤੇ ਲਿਖਿਆ ਹੋਵੇਗਾ ਤਾਂ ਹੀ ਕਰਾਂਗੇ ਨਾ। ਨਹੀਂ ਨਹੀਂ, ਇਹਨੂੰ ਕਹਿੰਦੇ ਲੰਗੜਾ ਬਹਾਨਾ। ਗੁਰਮੁਖੋ, ਜਿਹੜੀ ਪਿਛਲੇ ਸਾਲ ਕਣਕ ਹੋਈ ਨਾ, ਉਹ ਆਪਾਂ ਹੁਣ ਖਾਧੀ, ਜਿਹੜੀ ਹੁਣ ਬੀਜੀ ਹੈ ਨਾ, ਇਹ ਆਪਾਂ ਅੱਗੇ ਖਾਵਾਂਗੇ। ਜਿਹੜੀ ਹੁਣ ਬੀਜੀ ਉਹ ਤਾਂ ਹੁਣ ਥੋੜ੍ਹੀ ਆਪਾਂ ਵੱਢ ਲਾਂਗੇ, ਜਿਹੜੀ ਪਹਿਲਾਂ ਵੱਢੀ ਉਹ ਅੱਜ ਖਾ ਰਹੇ ਹਾਂ, ਅਤੇ ਜਿਹੜੀ ਹੁਣ ਬੀਜਾਂਗੇ ਉਹ ਅੱਗੇ ਖਾਵਾਂਗੇ। ਜੇ ਸਾਡੇ ਪੂਰਲੇ ਕਰਮਾਂ 'ਚ ਪਹਿਲਾਂ ਨਹੀਂ ਲਿਖਿਆ ਤੇ ਆਪਾਂ ਹੁਣ ਹੀ ਗੁਰੂ ਅੱਗੇ ਅਰਦਾਸ ਕਰੀਏ ਤੇ ਗੁਰੂ ਹੁਣ ਹੀ ਸਾਡੇ ਤੇ ਕਿਰਪਾ ਕਰ ਦੇਗਾ। ਜਿਨ ਕੋ ਪੂਰਬ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਆਏ, ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਨੇ ਉਹਨਾਂ ਦਾ ਸੱਚੇ ਗੁਰੂ ਨਾਲ ਮਿਲਾਪ ਹੋ ਗਿਆ।
ਤਿੰਨਾਂ ਸਤਿਗੁਰ ਮਿਲਿਆ ਪ੍ਰਭ ਆਏ,
ਜਿਹੜਾ ਸੱਚਾ ਗੁਰੂ ਹੈ ਨਾ, ਪਰਮੇਸ਼ਰ ਸੂਪ ਉਹਦੇ ਹੋ ਗਏ ਹਨ।
ਨਾਨਕ ਗੁਰ ਪ੍ਰਸਾਦੀ ਉਭਰੇ,
ਇੱਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਕਿ ਨਾਨਕ ਗੁਰ ਪ੍ਰਸਾਦੀ ਉਭਰੇ, ਗੁਰੂ ਦੀ ਕਿਰਪਾ ਨਾਲ ਬਚਾ ਹੋਵੇਗਾ। ਅੱਜ ਮੇਰੀ ਡਿਊਟੀ ਕਰਕੇ ਤੇ ਸਵੇਰੇ ਮੇਰੇ ਅੰਦਰ ਅੰਮ੍ਰਿਤ ਵੇਲੇ ਦ੍ਰਿਸ਼ਟਾਂਤ ਆਇਆ। ਇਹਦੇ ਸੰਬੰਧ ਵਿੱਚ ਮੇਲਾ ਹੈ ਨਾ, ਤੇ ਮੇਲੇ ਵਿੱਚ ਬੱਚੇ ਜਾਂਦੇ ਨੇ, ਤੇ ਜਿੰਨਾ ਚਿਰ ਆਪਣੇ ਬਾਪੂ ਦੀ ਬੇਬੇ ਦੀ ਉਂਗਲ ਫੜੀ ਰੱਖੀਏ ਤੇ ਡਰ ਨਹੀਂ ਆਉਂਦਾ। ਤੇ ਜੇ ਉਸ ਮੇਲੇ ਦੇ ਵਿੱਚ, ਰੌਣਕ ਮੇਲੇ 'ਚ ਬਾਪੂ ਦੀ ਉਂਗਲ ਛੁੱਟ ਜਾਏ ਤੇ ਗੁਰਮੁਖੋ, ਨਾ ਤਾਂ ਕੋ ਖਿਡੌਣੇ ਚੰਗੇ ਲੱਗਦੇ ਤੇ ਨਾ ਖਾਣ ਨੂੰ ਚੰਗਾ ਲੱਗਦਾ, ਨਾ ਪੰਘੂੜੇ ਚੰਗੇ ਲੱਗਦੇ ਨੇ, ਨਾ ਉਹ ਗੁਬਾਰੇ ਚੰਗੇ ਲੱਗਦੇ ਨੇ। ਤੇ ਜਿੰਨਾ ਚਿਰ ਪਿਓ ਮਾਂ ਦੀ ਉਂਗਲ ਫੜੀ ਹੈ ਨਾ, ਕੋਈ ਖਤਰਾ ਨਹੀਂ। ਇਸੇ ਪ੍ਰਕਾਰ ਗੁਰਮੁਖੋ, ਸੰਸਾਰ ਇੱਕ ਮੇਲਾ ਹੈ ਤੇ ਗੁਰੂ ਪਾਤਸ਼ਾਹ ਸਾਡੇ ਬਾਪ ਨੇ ਗੁਰੂ ਦੇ ਉਪਦੇਸ਼ ਰੂਪੀ ਉਂਗਲੀ ਨੂੰ ਆਪਾਂ ਫੜੀ ਰੱਖਾਂਗੇ ਤੇ ਸਾਨੂੰ ਕੋਈ ਖਤਰਾ ਨਹੀਂ। ਸੰਸਾਰ ਇੱਕ ਮੇਲਾ ਹੈ ਤੇ ਆਪਾਂ ਸੰਸਾਰ ਰੂਪੀ ਮੇਲੇ 'ਚ ਆਏ ਤੇ ਆਪਾਂ ਗੁਬਾਰੇ ਨਾ ਵੇਖੀਏ, ਗੁਬਾਰਿਆਂ ਨਾਲ ਪੇਟ ਨਹੀਂ ਭਰਨਾ, ਘੜੀ ਘੜੀ ਦਾ ਰੌਣਕ ਮੇਲਾ ਹੈ। ਲੇਕਿਨ ਬਾਪੂ ਦੀ ਉਂਗਲ ਫੜੀ ਹੋਵੇਗੀ ਤੇ ਬੇਬੇ ਦੀ ਫੜੀ ਹੋਵੇਗੀ ਨਾ, ਤੇ ਉਹ ਸਭ ਕੁਝ ਲੈ ਜਾਏਗੀ ਤੇ ਮੇਲਾ ਵੀ ਖੁਸ਼ ਨਾਲ ਵੇਖਾਂਗੇ। ਇਹ ਸੰਸਾਰ ਰੂਪੀ ਮੇਲੇ ਦੇ ਵਿੱਚ ਜਿਹੜੀ ਗੁਰੂ ਦੀ ਕਿਰਪਾ ਹੈ, ਇਹ ਅਸੀਂ ਉਂਗਲੀ ਫੜੀ ਰੱਖਣੀ ਹੈ। ਸਤਿਗੁਰੂ ਕਿਰਪਾ ਕਰਨ,
ਹਉਮੈ ਸ਼ਬਦ ਜਲਾਏ,
ਜਿਹੜਾ ਭਾਈ ਗੁਰੂ ਦਾ ਉਪਦੇਸ਼ ਹੈ ਨਾ, ਗੁਰੂ ਦੇ ਉਪਦੇਸ਼ ਦੇ ਨਾਲ ਹੀ ਮੈਂ ਮਰੇਗੀ।
ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ,
ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਭਾਈ, ਇਹਦਾ ਅੰਤ ਕੋਈ ਨਹੀਂ। ਇਹ ਸਾਡੀਆਂ ਇੰਦਰੀਆਂ ਦੀ ਪਕੜ ਤੋਂ ਪਰਾਂ ਹੈ, ਸਾਡੀ ਸਮਝ ਤੋਂ ਉੱਪਰ ਹੈ।
ਅਵਿਨਾਸੀ ਪੁਰਖ ਵਿਧਾਤਾ,
ਪਰਿਪੂਰਨ ਪਰਮਾਤਮਾ ਨਾਸ ਤੋਂ ਰਹਿਤ ਹੈ, ਕਰਮਾਂ ਮੁਤਾਬਕ ਫਲ ਦੇਣ ਵਾਲਾ ਹੈ।
ਹਰ ਨਾਮ ਹਮ ਸਰੇਵਹਿ, ਹਰ ਨਾਮ ਹਮ ਪੂਜਹਿ।
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਮਿਲ ਕੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਹੀ ਚੇਤੇ ਕਰਦੇ ਤੇ ਉਹਦੀ ਹੀ ਪੂਜਾ ਕਰਦੇ ਹਨ।
ਹਰ ਨਾਮੇ ਹੀ ਮਨ ਰਾਤਾ,
ਜਿਹੜੇ ਉਹ ਗੁਰਮੁਖ ਪਿਆਰੇ ਨੇ ਉਹਨਾਂ ਦਾ ਮਨ ਪਰਮਾਤਮਾ ਦੇ ਨਾਮ ਚ ਰੰਗਿਆ ਗਿਆ। ਆਪਾਂ ਤਾਂ ਕਈ ਤਰ੍ਹਾਂ ਦੇ ਝੂਠੇ ਰੰਗ ਲਾਈ ਜਾਂਦੇ ਆਪਣੇ ਆਪ ਨੂੰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਰੰਗ ਦਾ ਜ਼ਿਕਰ ਕੀਤਾ ਹੈ, ਕਹਿੰਦੇ ਮੈਂ ਨਹੀਂ ਕਹਿੰਦਾ ਵੀ ਰੰਗ ਨਾ ਲਾਓ, ਪਰ ਆਹ ਲਾਓ ਉਹ ਨਾ ਲਾਓ। ਉਹ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਰ ਨਾਮਾ ਹਰ ਰੰਗ ਹੈ, ਨੰਗੇ ਨਾਲ ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ ਗੁਰ ਤੁੱਠੇ, ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਨਾਮ ਦਾ ਰੰਗ ਚਾੜ। ਜਦੋਂ ਗੁਰੂ ਨੇ ਪੱਕਾ ਰੰਗ ਚਾੜ ਦਿੱਤਾ ਨਾ, ਰਾਮ ਰੰਗ ਕਦੇ ਉੱਤਰ ਨਾ ਜਾਏ, ਇਹ ਰੰਗ ਲਹਿਣਾ ਨਹੀਂ। ਹੂੰ, ਇਹ ਰੰਗ ਏਡਾ ਪੱਕਾ ਰਾਨ ਹੋ ਜਾਈਦਾ ਹੈ, ਸੀਸ ਲਹਿ ਗਿਆ ਰੰਗ ਨਹੀਂ ਲਥਾ। ਨਾਮ ਦਾ ਰੰਗ ਉੱਬਲਦੀ ਦੇਗ ਵਿੱਚ ਬੈਠਾ ਤੇ ਰੰਗ ਨਹੀਂ ਜੇ ਲਥਾ, ਖੋਪੜੀ ਲਹਿ ਗਈ ਤੇ ਰੰਗ ਨਹੀਂ ਜੇ ਲਥਾ, ਦੇਗ ਵਿੱਚ ਉੱਬਲ ਗਿਆ ਤੇ ਰੰਗ ਨਹੀਂ ਜੇ ਲਥਾ, ਆਰੇ ਨਾਲ ਚੀਰਿਆ ਤੇ ਰੰਗ ਨਹੀਂ ਜੇ ਲਥਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਹਰੀ ਦੇ ਨਾਮ ਨੂੰ ਚੇਤੇ ਕਰਦੇ ਨੇ, ਉਹੋ ਹੀ ਪੜ੍ਹਦੇ ਹਨ, ਉਹਦੀ ਪੂਜਾ ਕਰਦੇ ਨੇ। ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦਾ ਮਨ ਰੰਗਿਆ ਗਿਆ। ਉਪਰੰਤ
ਹਰ ਨਾਮੈ ਜੀਵਟ ਕੋਈ ਅਵਰ ਨਾ ਸੂਝੈ।
ਮੇਰੇ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਤਾਂ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਹੋਰ ਸੁਵਿਧਾ ਪ੍ਰਤੀਤ ਹੀ ਨਹੀਂ ਹੁੰਦਾ।
ਹਰ ਨਾਮੋ ਅੰਤ ਛਡਾਤਾ,
ਹਰੀ ਪਰਮੇਸ਼ਰ ਦਾ ਨਾਮ ਅੰਤ ਦੇ ਮੌਕੇ ਤੇ ਸਾਡੀ ਸਹਾਇਤਾ ਕਰੇਗਾ। ਪਰ ਗੁਰਮੁਖ ਅੰਤ ਦੇ ਮੌਕੇ ਤੇ ਤਾਂ ਹੀ ਚੇਤੇ ਆਵੇਗਾ ਨਾ, ਜੇ ਆਪਾਂ ਹੁਣ ਚੇਤੇ ਕਰਾਂਗੇ, ਤੇ ਜੇ ਹੁਣ ਚੇਤੇ ਨਹੀਂ ਕੀਤਾ ਤੇ ਉਦੋਂ ਕਿਵੇਂ ਚੇਤੇ ਆਵੇਗਾ। ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਸੀ ਤੇ ਤੁਹਾਨੂੰ ਤੁਸੀਂ ਹੱਸ ਪਓਗੇ, ਪਰ ਉਹਨਾਂ ਸਾਨੂੰ ਪੜ੍ਹਾਇਆ ਸੀ ਪੋਥੀਆਂ 'ਚ ਨਹੀਂ। ਗਏ ਇੱਕ ਮਾਤਾ, ਉਹਦਾ ਅੰਤਿਮ ਸਮਾਂ ਆਇਆ ਤੇ ਜਾਨ ਨਾ ਨਿਕਲੇ ਤੇ ਪਰਿਵਾਰ ਬਾਰੇ ਉਹਦੀ ਹਾਲਤ ਵੇਖ ਕੇ ਬੜੇ ਪਰੇਸ਼ਾਨ। ਉਹਨਾਂ ਨੂੰ ਕਿਸੇ ਨੇ ਆਖਿਆ ਵੀ ਇਸ ਮਾਤਾ ਨੂੰ ਕਹੋ ਵੀ ਰਾਮ ਕਹੇ ਤੇ ਸ਼ਾਇਦ ਰੱਬ ਦਾ ਨਾਂ ਲੈਣ ਕਰਕੇ ਮਾਤਾ ਦਾ ਅੰਤਮ ਜਿਹੜਾ ਸਰੀਰ ਛੁੱਟ ਜਾਏ। ਇੱਕ ਨਾ ਮੇਰੇ ਨਾਲ ਹੀ ਵਾਪਰੀ, ਇੱਥੇ ਸ਼ਹਿਰ ਦੀ ਗੱਲ ਹੈ, ਮੈਨੂੰ ਕੋਈ ਗੁਰਮੁਖ ਪਿਆਰੇ ਲੈਣ ਵਿਆਸ ਤੇ ਆਏ, ਗਿਆਨੀ ਜੀ ਸੁਖਮਨੀ ਸਾਹਿਬ ਦਾ ਪਾਠ ਕਰੋ। ਮੈਂ ਕਿਹਾ ਵੀ ਕੋਈ ਸੁੱਖ ਤਾਂ ਹੈ, ਤੁਸੀਂ ਹੱਸ ਪੋਗੇ। ਕਹਿੰਦੇ ਸਾਡੀ ਬੇਬੇ ਜੀ ਮਰਦੀ ਨੇ, ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਕਹਿੰਦੇ ਮਰ ਜਾਏਗੇ। ਮੈਂ ਕਿਹਾ ਮੁੜ ਕੇ ਤੁਸੀਂ 302 ਮੇਰੇ ਤੇ ਲਵਾ ਦੋਗੇ ਵੀ ਇਹਨੇ ਪਾਠ ਕਰਕੇ ਸਾਡੀ ਬੇਬੇ ਮਰ ਗਈ ਹੈ। ਉਹ ਚੁੱਪ ਹੋ ਗਿਆ ਕਿ ਇਹ ਪਰਮਾਤਮਾ ਦਾ ਨਾ, ਮੇਰੀ ਗੱਲ ਨੂੰ ਚਿੱਥਣਾ ਤੁਸੀਂ, ਕੀ ਪਰਮਾਤਮਾ ਦਾ ਨਾਮ ਮਾਰਨ ਵਾਸਤੇ ਹੈ ਵੀ ਪਾਠ ਕਰੋ ਤੇ ਬੇਬੇ ਮਰ ਜਾਏ? ਨਹੀਂ ਨਹੀਂ, ਅਸੀਂ ਇਹਨੂੰ ਅੱਠੇ ਪਿਰ ਚੇਤੇ ਰੱਖੀਏ ਤਾਂ ਕਿ ਸਾਡੀ ਜਿੰਦ ਵੀ ਸੌਖੀ ਨਿਕਲੇ। ਉਹ ਮੈਂ ਬੇਨਤੀ ਕਰਨ ਲੱਗਾ ਸਾਂ, ਉਹ ਮਾਤਾ ਰੱਬ ਦਾ ਨਾਂ ਨਾ ਲੈ ਤੇ ਇੱਕ ਨਗਰ ਦੇ ਵਿੱਚ ਰਾਮ ਨਾਮ ਦਾ ਮੁੰਡਾ ਸੀ, ਉਹਦਾ ਨਾਂ ਸੀ ਰਾਮ, ਤੇ ਕਿਸੇ ਨੇ ਆਖਿਆ ਵੀ ਉਹਨੂੰ ਨੰਬਰਾਂ ਦੇ ਮੁੰਡੇ ਨੂੰ ਬੁਲਾ ਕੇ ਲਿਆਓ, ਜਦੋਂ ਰਾਮ ਆਖੇਗੀ ਤੇ ਆਪੇ ਜਾਨ ਨਿਕਲ ਜੂ। ਉਹ ਮਾਤਾ ਦੇ ਪੁੱਤ ਨੇ ਉਸ ਲੜਕੇ ਨੂੰ ਲਿਆਣ ਕੇ ਸਾਹਮਣੇ ਖਿਲਾਰਿਆ ਤੇ ਕਹਿਣ ਲੱਗਾ ਬੇਬੇ ਨੂੰ ਜਾਣਦੀ ਹੈ? ਕਹਿਣ ਲੱਗੀ ਜਾਣਦੀ ਹੈ, ਆਉਂ ਤੇਰੇ ਬੂੜੇ ਦਾ ਪੋਤੀ, ਉਹਦੇ ਪਿਓ ਨਾਲ ਬੂੜ ਸਿੰਘ ਸੀ। ਕਹਿਣ ਲੱਗੀ ਮੈਂ ਜਾਣਦੀ ਹਾਂ, ਆਉਂ ਤੇਰੇ ਬੂੜੇ ਦਾ ਪੋਤੀ। ਪਰ ਰਾਮ ਉਹਨੇ ਫੇਰ ਨਹੀਂ ਆਖਿਆ, ਉਸ ਕਾਕੇ ਦਾ ਨਾਮ ਰਾਮ ਸੀ। ਮੇਰੇ ਇਹ ਕਹਿਣ ਤੋਂ ਮੈਂ ਦ੍ਰਿਸ਼ਟਾਂਤ ਦੇ ਰਿਹਾ, ਮੈਂ ਕਿਸੇ ਦਾ ਖੰਡਨ ਮੰਨਣ ਵਿੱਚ ਨਹੀਂ, ਮੈਨੂੰ ਮਾਫ਼ੀ ਦਿਆ ਜੇ। ਕਹਿਣ ਦਾ ਭਾਵ ਕਿ ਜਿਹਨੇ ਜਿਉਂਦਿਆਂ ਹੁਣ ਨਾਂ ਨਹੀਂ ਲਿਆ ਉਹਨੂੰ ਅੰਤ ਦੇ ਮੌਕੇ 'ਤੇ ਵੀ ਰਾਮ ਚੇਤੇ ਨਹੀਂ ਜਿਉਣਾ। ਅਸੀਂ ਉਪਰਾਲਾ ਕਰੀਏ ਵੀ ਅੱਠੇ ਪੈਰ ਸਵਾਸ ਲੈਂਦਿਆਂ ਆਪਾਂ ਨੂੰ ਹਦਾਇਤ ਹੈ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਜਿਹੜੇ ਤੇਰੇ ਅੰਦਰ ਚਿੰਤਾ ਅਤੇ ਫਿਕਰ ਨੇ ਨਾ ਇਹ ਲਹਿ ਜਾਣਗੇ। ਮੇਰੇ ਪਾਤਸ਼ਾਹ ਕਹਿੰਦੇ ਹਰ ਨਾਮੇ ਜੇਵੜ ਕੋਈ ਅਵਰ ਨਾ ਸੂਝੈ, ਹਰ ਨਾਮੋਂ ਅੰਤ ਛਡਾਤਾ। ਸਾਨੂੰ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਦਿਸਦਾ ਨਹੀਂ, ਕਿਉਂਕਿ ਅੰਨ ਦੇ ਮੌਕੇ ਤੇ ਉਹੋ ਹੀ ਛਡਾਉਂਦਾ ਹੈ।
ਹਰ ਨਾਮ ਦੀਆ ਗੁਰ ਪਰ ਉਪਕਾਰੀ,
ਪਰ ਉਪਕਾਰੀ ਤੋਂ ਭਾਵ ਹੁੰਦਾ ਦੂਜਿਆਂ ਦਾ ਭਲਾ ਕਰਨ ਵਾਲਾ। ਸਤਿਗੁਰੂ ਪਾਤਸ਼ਾਹ ਜੋ ਦੂਜਿਆਂ ਦਾ ਭਲਾ ਕਰਨ ਵਾਲੇ ਨੇ, ਉਹਨਾਂ ਨੇ ਸਾਨੂੰ ਉਹ ਦੁੱਖਾਂ ਦੇ ਹਾਰ ਪਰਮਾਤਮਾ ਦੇ ਨਾਮ ਨਾਲ ਜੋੜਨਾ ਕੀਤਾ।
ਧੰਨ ਧੰਨ ਗੁਰੂ ਕਾ ਪਿਤਾ ਮਾਤਾ।
ਪ੍ਰਮੁੱਖੋ ਜਦੋਂ ਮੈਂ ਪੰਕਤੀ ਸੁਣੀ ਨਾ ਸੁਣੀ ਤੇ ਯਕੀਨ ਕਰਿਆ ਜੀ ਮੇਰਾ ਅੰਦਰ ਦੀ ਆਤਮਾ ਮਾਤਾ ਤ੍ਰਿਪਤਾ ਤੇ ਮਾਂ ਭਾਨੀ ਦੇ ਚਰਨਾਂ ਚ ਡਿੱਗ ਪਈ। ਮੈਂ ਕਿਹਾ ਮਾਤਾ ਤ੍ਰਿਪਤਾ ਤੇਰੀ ਕਿੰਨੀ ਬੰਦਗੀ ਹੋਵੇਗੀ ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਝੁਕਦਾ ਹੈ ਉਹ ਗੁਰੂ ਨਾਨਕ ਤੇਰੀ ਗੋਦੀ ਵਿੱਚ ਖੇਡਿਆ। ਮਾਤਾ ਤ੍ਰਿਪਤਾ ਕੋ ਆਮ ਨਹੀਂ ਜੇ ਮੈਂ ਨਮਸਕਾਰ ਕਰਦਾ ਮਾਤਾ ਤ੍ਰਿਪਤਾ ਜੀ ਨੂੰ। ਮਾਤਾ ਤ੍ਰਿਪਤਾ ਤੇਰੇ ਪੁੱਤਰ ਨੂੰ ਮੱਕੇ ਨੇ ਮੱਥਾ ਟੇਕਿਆ, ਤੇਰੇ ਪੁੱਤਰ ਨੂੰ ਸੰਸਾਰ ਝੁਕਦਾ ਹੈ ਤੇ ਉਹ ਗੁਰੂ ਨਾਨਕ ਤੇਰੀ ਗੋਦੀ ਚ ਬੈਠਾ ਹੈ, ਨਮਸਕਾਰ ਤੈਨੂੰ, ਤੂੰ ਧੰਨ ਹੈ। ਮੇਰਾ ਸੁਦਾ ਗੋਇੰਦਵਾਲ ਸਾਹਿਬ ਮਾਤਾ ਭਾਨੀ ਦੇ ਚਰਨਾਂ ਵੱਲ ਚਲੀ ਗਈ। ਕਿਉਂ? ਗੁਰੂ ਅਮਰਦਾਸ ਪਾਤਸ਼ਾਹ ਨੂੰ ਪੁੱਛਿਆ ਵੀ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਮਹਾਰਾਜ ਤੁਹਾਨੂੰ ਇੰਨਾ ਸਤਿਕਾਰ ਮਾਣ ਮਿਲਿਆ। ਉਹ ਕਹਿੰਦੇ ਮੇਰੀ ਮਾਂ ਦੀ ਮਿਹਰਬਾਨੀ। ਗੁਰੂ ਪੰਜਵੇਂ ਪਾਤਸ਼ਾਹ ਲਿਖਦੇ ਬਾਣੀ ਵਿੱਚ ਕਹਿੰਦੇ ਨੇ, ਪੂਤਾ ਮਾਤਾ ਕੀ ਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮੇਰੀ ਮਾਂ ਮੈਨੂੰ ਕਹਿੰਦੀ ਸੀ ਪੁੱਤ ਅਰਜਨ ਤੈਨੂੰ ਰੱਬ ਨਾ ਭੁੱਲੇ। ਉਹੋ ਹੀ ਵਿਚਾਰ ਇਸ ਪੰਕਤੀ ਚ ਕਹਿੰਦੇ ਨੇ, ਭਾਈ ਉਹ ਗੁਰੂ ਧੰਤਾ ਦੇ ਯੋਗ ਹੈ ਜਿਹਨੇ ਸਾਨੂੰ ਨਾਮ ਦਿੱਤਾ, ਔਰ ਉਸ ਗੁਰੂ ਦੀ ਮਾਂ ਵੀ ਧੰਨ, ਉਸ ਗੁਰੂ ਦਾ ਪਿਤਾ ਵੀ ਧੰਨ, ਅਸੀਂ ਉਹਨਾਂ ਨੂੰ ਵੀ ਮੱਥਾ ਟੇਕਦੇ ਹਾਂ।
ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ।
ਅਸੀਂ ਭਾਈ ਆਪਣੇ ਸਤਿਗੁਰੂ ਪਾਤਸ਼ਾਹ ਨੂੰ ਅੱਠੇ ਪੈਰ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ।
ਜਿਤ ਮਿਲਿਆ ਹਰ ਨਾਮ ਮੈਂ ਜਾਤਾ।
ਕਿਉਂਕਿ ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਨੂੰ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਜਾਣਕਾਰੀ ਮਿਲੀ, ਅਸੀਂ ਉਹਨੂੰ ਜਾਣ ਲਿਆ, ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਗੁਰਮੁਖੋ ਰਹਿਮਤਾਂ ਕਰਨ, ਉਹ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸੇ। ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।